ਹੋਏ ਕਮ ਕਰ ਲਾਵੇਂਗੇ ਅੰਬਾਰ ਗੁਰਿਆਂ ਨੂੰ ਸਮਝਾਵੇਂਗੇ ਸੁਖ ਕਿਨ ਕਿਨ ਮੂਲ ਵਿਗਾੜ ਜਗਤ ਕਿਨ ਪਾਵੇਂਗੇ ਪੂਰੀ ਕਰੋ ਨਿਤਿਆਸ ਪਰਬ ਹੋਏ ਕਰ
Thank you.
sunt mic, șarna necagăci, vântă deșcără, căr al sosadhanu ce, fiarno, baro, edro, udro, pindan, toro, kehri, jasvi, jodh, kehri. Sadhguru Nanak Dev Maharaj, ਜਿਹਦੇ ਨਾਲ ਕੀ ਪਾਸ ਸੁਲਤਾਨ ਪਰੇ ਠਹਿਰੇ ਹੋਏ ਆਪ ਜੀ ਦਾ ਪਿਤਾ ਮਹਿਤਾ ਕਾਲੂ ਜੀ ਕਈ ਦਫ਼ਾ ਆਪ ਨੂੰ ਕਹਿੰਦੇ ਬੇਟਾ ਜੇਕਰ ਖੇਤੀ ਤੁਤੀ ਕਰਨੀ ਚਾਹੁੰਦਾ ਹੈ ਮੈਨੂੰ ਚੰਗੇ ਮੈਂ ਤੈਨੂੰ ਚੰਗੇ ਚੰਗੇ ਬੈਡ ਲੈ ਦਿੰਦਾ ਹਾਂ ਬਹੁਤ ਸਹੀ ਜ਼ਮੀਨ ਲੈ ਦਿੰਦਾ ਕਿਉਂ ਖੇਤੀ ਕਰਦੇ ਕਰੋ ਅਗਰ ਤੂੰ ਵਣ ਵਪਾਰ ਕਰਨਾ ਚਾਹੁੰਦਾ ਹੈ ਮੈਂ ਤੈਨੂੰ ਬਹੁਤ ਸਾਰਾ ਰੁਪਇਆ ਦੇ ਦਿੰਦਾ ਆਦਮੀ ਨਾਲ ਭੇਜ ਦਿੰਦਾ ਹਾਂ ਬਾਹਰੋਂ ਘੋੜੇ ਆ ਖਰੀਦ ਕੇ ਲਿਆ ਉਹਨਾਂ ਨੂੰ ਵੇਚ ਕੇ ਮੁਨਾਫਾ ਹਾਂ ਅਗਰ ਹੋਰ ਕੋਈ ਬਿਜ਼ਨਸ ਦੁਕਾਨ ਵਗੈਰਾ ਕਰਨੀ ਚਾਹੁੰਦਾ ਹੈ ਤਾਂ ਬਹੁਤ ਜਾਏ ਵੀ ਕੰਮ ਮੈਂ ਬਹੁਤ ਸਾਰਾ ਧਨ ਦੇ ਕੇ ਕਰਵਾ ਸਕਦਾ ਪਰ ਕੁਛ ਨਾ ਕੁਛ ਕਰਨਾ ਚਾਹੀਦਾ ਕਿਉਂਕਿ ਹੁਣ ਉਮਰ ਤੇਰੀ ਛਿਆਣੀ ਹੋ ਗਈ ਹੈ ਜਾਂ ਨਹੀਂ ਯੁਵਾ ਅਵਸਥਾ ਵਿੱਚ ਪੈਰ ਰੱਖਿਆ ਹੈ ਇਨਸਾਨ ਨੂੰ ਕੁਛ ਨਾ ਕੁਛ ਕਰਤੱਵ ਕਰਨਾ ਬਣਦਾ ਹੈ ਪਰ ਸਾਧ ਸਿੰਘ ਗੁਰੂ ਨਾਨਕ ਜੀ ਇਸ ਵਾਸਤੇ ਥੋੜ੍ਹੇ ਆਏ ਹਨ ਉਹਨਾਂ ਦਾ ਆਉਣ ਦਾ ਪ੍ਰਯੋਗਤਾ ਦੁਨੀਆਂ ਨੂੰ ਟੁੱਟੀਆਂ ਰੂਹਾਂ ਨੂੰ ਜੋੜ ਕੇ ਵੈਦ ਦੇ ਵਿੱਚ ਲੀਨ ਕਰਨ ਦਾ ਸੀ ਲੋਕਾਂ ਨੂੰ ਨਰਕਾਂ ਵਿੱਚੋਂ ਕੱਢ ਕੇ ਵੈਕੁੰਠਾਂ ਵਿੱਚ ਪਜਾਉਣ ਦਾ ਸੀ ਜਦੋਂ ਮਹਿਤਾ ਕਾਲੂ ਜੀ ਨੇ ਬਾਹਰ ਦਾ ਮਾਇਆ ਕਮਾਉਣ ਵਾਸਤੇ ਆਪ ਜੀ ਨੂੰ ਇਹ ਕਿਹਾ ਉਸ ਮੌਕੇ ਆਪ ਜੀ ਉਹਨਾਂ ਨੂੰ ਜਵਾਬ ਦਿੰਦੇ
ਮਾਇਆ ਸਤ ਨਮੋਏ ਮਾਮ ਮਾਇਆ ਇੱਕ ਦਫ਼ਾ ਮਹਿਤਾ ਕਾਲੂ ਜੀ ਨੇ ਆਪ ਜੀ ਦੇ ਨਾਲ ਭਾਈ ਬਾਲੇ ਨੂੰ ਭੇਜਿਆ ਤੇ 30 ਰੁਪਏ ਦੇ ਕੇ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਾ ਨੇੜੇ ਚੁਕਾਣਾ ਮੰਡੀ ਹੈ, ਉੱਥੋਂ ਜਾ ਕੇ ਅੱਛਾ ਸੌਦਾ ਖਰੀਦ ਕੇ ਲਿਆਓ, ਜਿਸ ਕਰਕੇ ਦੇਖਦੇ ਹਾਂ ਦੁਕਾਨ ਵਿੱਚ ਪਾ ਦਿੰਦੇ ਹਾਂ, ਜੇ ਕੁਛ ਮੁਨਾਫ਼ਾ ਕੱਟਿਆ ਹੋ ਜ਼ਿਆਦਾ ਸੁਝਾ ਦਿਆਂ। ਇਉਂ ਭਾਈ ਬਾਲੇ ਨੂੰ ਨਾਲ ਭੇਜਿਆ। ਗੁਰੂ ਜੀ ਜਾਂਦਿਆਂ ਜਾਂਦਿਆਂ ਸਰਦੀ ਦਾ ਮੌਸਮ ਸੀ, ਇੱਕ ਟੱਕੀ ਚਿੜੀ ਸੀ, ਉਹਦੇ ਵਿੱਚ ਇੱਕ ਵੱਡਾ ਵੱਡਾ ਛੱਪੜ ਸੀ, ਉਸਦੇ ਕਿਨਾਰੇ ਬਹੁਤ ਸਾਰੇ ਸਾਧੂ ਤਪੱਸਿਆ ਕਰਦੇ ਸੀ। ਕਿਸੇ ਦੇ ਸਿਰਫ ਇੱਕ ਦੀਨ ਮਾਤ ਹੀ ਸੀ ਸਰੀਰ ਤੇ ਨਗਨ ਬੈਠ, ਕੋਈ ਇੱਕ ਬਾਂਹ ਖੜੀ ਕਰੀ ਖੜਾ ਹੈ, ਕੋਈ ਟੰਗ ਦੇ ਭਾਰ ਖੜਾ, ਕੋਈ ਕਹੇ ਜੀ ਸਾਧੂ ਸਾਧ ਦਾ, ਕੋਈ ਕਹੇ ਜੀ ਕਿਸੇ ਭਾਰ ਨੂੰ ਲੈ ਕੇ ਕਿਸੇ ਭਾਰ ਨੂੰ ਲੈ ਕੇ। ਗੁਰੂ ਜੀ ਉੱਥੇ ਪਹੁੰਚ ਗਏ, ਉੱਥੇ ਪਹੁੰਚ ਕੇ ਭਾਈ ਬਾਲੇ ਨੂੰ ਕਹਿਣਗੇ, ਭਾਈ ਬਾਲਾ ਇਹ ਜਿਹੜੇ ਲੋਕ ਸਰਦੀ ਪੈਂਦੀ, ਕਿਤਨੀ ਸਖ਼ਤ ਸਰਦੀ ਪੈ ਰਹੀ ਹੈ, ਕੱਪੜਾ ਕਿਹਦੇ ਪਾਸ ਹੈ ਕਿਸੇ ਪਾਸ ਨਹੀਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਵੀ ਤੁਹਾਨੂੰ ਕੱਪੜਾ ਮਿਲਦਾ ਹੀ ਨਹੀਂ, ਜਾਂ ਤੁਸੀਂ ਵੈਸੇ ਹੀ ਨਹੀਂ ਪਹਿਨਦੇ। ਗੁਰੂ ਜੀ ਉਹਨਾਂ ਦੇ ਮਹੰਤ ਨੂੰ, ਜਿਸ ਦਾ ਨਾਮ ਸੰਤ ਨੇਣ ਸੀ, ਉਹਨੂੰ ਜਾ ਕੇ ਮਿਲਦੇ ਹਨ, ਪਰ ਉਸ ਤੋਂ ਗੁਰੂ ਜੀ ਦਾ ਤੇਜ ਨਹੀਂ ਚੱਲਦਾ। ਉਹਨੂੰ ਕਹਿਣ ਲੱਗੇ, ਮਹੰਤ ਜੀ ਕੀ ਗੱਲ, ਇਹ ਜਿਹੜੇ ਸਾਧੂ ਹਨ ਕਿਸੇ ਦੇ ਬਸਤਰ ਹੈ ਕਿਸੇ ਦੇ ਨਹੀਂ ਹੈ, ਕਾਰਨ ਕੀ ਹੈ? ਤੁਹਾਨੂੰ ਬਸਤਰ ਮਿਲਦੇ ਹੀ ਨਹੀਂ ਹੈ, ਤੁਸੀਂ ਪਹਿਨਦੇ ਹੀ ਨਹੀਂ। ਉਹ ਕਹਿਣ ਲੱਗੇ, ਤੇਰੀ ਉਮਰ ਬੜੀ ਛੁਟੇਰੀ ਹੈ, ਇੰਨੀਆਂ ਇੰਨੀਆਂ ਗੱਲਾਂ ਤਾਂ ਬੜੇ ਸਿਆਣੇ ਸਿਆਣੇ ਨੂੰ ਨਹੀਂ ਆਉਂਦੀਆਂ ਹੁੰਦੀਆਂ, ਇਹ ਗੱਲਾਂ ਤੈਨੂੰ ਕਿੱਥੋਂ ਸੁਝੀਆਂ? ਅਸੀਂ ਸਾਧੂ ਲੋਕ ਹਾਂ, ਸੰਕੋਚਵਾਂ ਹੀ ਸਾਡੀ ਕਿਰਿਆ ਹੈ, ਅਸੀਂ ਲੋਕ ਨੂੰ ਸਵਾਰਨ ਵਾਸਤੇ ਸਾਧਨ ਕਰਦੇ ਹਾਂ, ਕੋਈ ਸਵਰਗ ਦੀ ਇੱਛਾ ਰੱਖਦਾ ਹੈ, ਕੋਈ ਰਾਜ ਦੀ ਇੱਛਾ, ਕੋਈ ਪ੍ਰਭ ਪ੍ਰਾਪਤ ਦੀ ਇੱਛਾ ਨੂੰ ਮੁੱਖ ਰੱਖ ਕੇ ਜਾਂ ਸਰੀਰ ਤੇ ਜਾਣ ਕੇ ਗਰਮੀ ਸਰਦੀ ਚੱਲਦੇ। ਫਿਰ ਕਹਿਣ ਲੱਗੇ, ਤੁਹਾਡੇ ਭੋਜਨ ਪਾਣੀ ਦਾ ਇੰਤਜ਼ਾਮ ਦੱਸੋ ਕਿਵੇਂ ਹੈ? ਕਹਿਣ ਲੱਗੇ, ਅਸੀਂ ਸਵਾਲ ਕਿਸੇ ਨੂੰ ਨਹੀਂ ਪਾਉਂਦੇ, ਜੇ ਕੋਈ ਪ੍ਰੇਮ ਨਾਲ ਛਕਾ ਜਾਵੇ ਤਾਂ ਛਕ ਲੈਂਦਾ, ਨਹੀਂ ਆਪਣੀ ਪਰਾ ਦੇ ਉੱਤੇ ਖੁਸ਼ ਰਹਿੰਦੇ। ਇਹ ਸੁਣ ਕੇ ਕਹਿਣ ਲੱਗੇ, ਹੁਣ ਦੱਸੋ ਭੋਜਨ ਪਾਣੀ ਦਾ ਇੰਤਜ਼ਾਮ ਤੁਹਾਡਾ ਹੈ, ਕਿਸੇ ਨੇ ਕੀਤਾ ਜਾ ਕੇ ਨਹੀਂ? ਕਹਿਣਗੇ, ਹਾਂ ਕਈ ਦਿਨ ਹੋ ਗਏ ਸਾਨੂੰ, ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ। ਇਹ ਸੁਣ ਕੇ ਗੁਰੂ ਜੀ ਭਾਈ ਬਾਲੇ ਨੂੰ ਅਲੈਦਾ ਲਿਜਾ ਕੇ ਕਹਿਣ, ਭਾਈ ਬਾਲਾ ਪਿਤਾ ਨੇ ਖਰਾ ਸੌਦਾ ਕਰਨ ਵਾਸਤੇ, ਚੰਗਾ ਸੌਦਾ ਕਰਨ ਵਾਸਤੇ ਕਿਹਾ ਹੈ, ਇਹਦੀ ਅੱਛਾ ਸੌਦਾ ਹੋਰ ਕੀ ਹੋਵੇ? ਸਾਧੂ ਤਪੱਸਿਆ ਕਰਦੇ ਹਨ, ਇਹਨਾਂ ਜੇ ਭੋਜਨ ਛਕਾ ਦੀਏ, 20 ਰੁਪਏ ਜਿਹੜੇ ਪਿਤਾ ਜੀ ਨੇ ਅੱਛਾ ਸੌਦਾ ਖਰੀਦਣ ਵਾਸਤੇ ਦਿੱਤੇ ਹਨ, ਬੜੀ ਚੰਗੀ ਗੱਲ, ਮੈਨੂੰ ਤਾਂ ਇਹਦੇ ਚੰਗਾ ਤੇ ਖਰਾ ਸੌਦਾ ਖਰੀਦਣਾ ਨਹੀਂ। ਇਹ ਬਚਨ ਸੁਣ ਕੇ ਭਾਈ ਬਾਲਾ ਕਹਿਣ ਲੱਗਾ, ਮੈਂ ਤਾਂ ਕੁਛ ਨਹੀਂ ਜਾਣਦਾ, ਉਹ ਤੁਹਾਡੇ ਪਿਤਾ ਹਨ, ਤੁਸੀਂ ਉਹਨਾਂ ਦੇ ਪੁੱਤਰ ਹੋ, ਪਰ ਤੁਸੀਂ ਉਹਨਾਂ ਦੇ ਸੁਭਾਅ ਨੂੰ ਦੇਖ ਲਓ ਕਿਹਾ ਜਿਹਾ ਸੁਭਾਅ, ਮੈਂ ਤਾਂ ਕੁਛ ਨਹੀਂ ਕਹਿ ਸਕਦਾ, ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ। ਕਹਿਣਗੇ, ਭਾਵੇਂ ਕੁਛ ਵੀ ਹੋਵੇ, ਪਿਤਾ ਨਾਰਾਜ਼ ਵੀ ਹੋਵੇ, ਪਰ ਇਹੋ ਜਿਹਾ ਖਰਾ ਤੇ ਅੱਛਾ ਸੌਦਾ ਛੱਡ ਨਹੀਂ ਹੁੰਦਾ। 20 ਰੁਪਏ ਉਹਨਾਂ ਨੂੰ ਕਹਿਣ ਲੱਗੇ, ਲਓ ਮਾਨ ਜੀ ਇਹ ਸਾਡੇ ਪਾਸ ਹਨ, ਇਹਨਾਂ ਦੇ ਤੁਸੀਂ ਰਸਤ ਵਗੈਰਾ ਲੈ ਕੇ ਇਹਨਾਂ ਸਾਧਨਾਂ ਨੂੰ ਚੁਕਾ ਦੇ। ਸੋ ਉਹ ਕਹਿਣ ਲੱਗੇ, ਅਸੀਂ ਆਪਣੇ ਆਪ ਤਾਂ ਖਰੀਦਣ ਨਹੀਂ ਜਾਣਾ, ਜੇਕਰ ਤੁਸੀਂ ਇੱਥੇ ਲਿਆ ਕੇ ਬਣਾ ਕੇ ਛਕਾ ਦਿਓ, ਤੁਹਾਡੀ ਮਰਜ਼ੀ, ਅਸੀਂ ਆਪਣੇ ਆਪ ਤੋਂ ਕੁਛ ਨਹੀਂ। ਗੁਰੂ ਜੀ ਕਹਿਣ, ਭਾਈ ਬਾਲਾ ਫਿਰ ਆਪਾਂ ਉੱਦਮ ਕਰੀਏ। ਭਾਈ ਬਾਲੇ ਨਾਲ ਲੈ ਕੇ ਹੋਰ ਕੁਛ ਆਦਮੀ ਉੱਥੋਂ ਮੰਡੀ ਤੋਂ ਲੈ ਲਏ, ਬਹੁਤ ਸਾਰਾ ਸਮਾਨ ਲਿਆ ਕੇ, ਰਸ ਵਗੈਰਾ ਲਿਆ ਕੇ, ਉੱਥੇ ਚੰਗੇ ਚੰਗੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਸਤੇ ਭਾਅ ਹੁੰਦੇ ਸੀ, 20 ਰੁਪਏ ਦਾ ਬਹੁਤ ਕੁਛ ਆ ਜਾਂਦਾ ਸੀ। ਇਉਂ ਕਰਕੇ ਬੜੇ ਅੱਛੇ ਅੱਛੇ ਪਕਵਾਨ, ਬਹੁਤ ਅੱਛੇ ਅੱਛੇ ਭੋਜਨ ਬਣਾ ਕੇ ਉਹਨਾਂ ਨੂੰ ਗੁਰੂ ਜੀ ਨੇ ਆਪ ਆਪਣੇ ਹੱਥੀਂ ਛਕਾਏ ਤੇ ਉਹਨਾਂ ਨੂੰ ਪਸੰਦ ਕੀਤਾ। ਅਖੀਰ ਗੁਰੂ ਜੀ ਵਾਪਸ ਆ ਗਏ, ਕਿਉਂਕਿ 20 ਰੁਪਏ ਜਿਹੜੇ ਸੌਦਾ ਖਰੀਦਣ ਵਾਸਤੇ ਦਿੱਤੇ ਸੀ ਗੁਰੂ ਜੀ ਨੇ, ਤਾਂ ਇਹ ਸੌਦਾ ਖਰੀਦ ਆ ਕੇ ਘਰ ਨਹੀਂ ਗਏ, ਚੰਦਰ ਪਾਨ ਦੇ ਖੂਹ ਤੇ ਬੈਠ ਜਾਂਦੇ ਨੇ। ਭਾਈ ਬਾਲਾ ਘਰ ਗਿਆ, ਜਦੋਂ ਮਹਿਤਾ ਕਾਲੂ ਜੀ ਨੇ ਦੇਖਿਆ, ਪੁੱਛਣ ਲੱਗੇ, ਹਾਂ ਨਾਨਕ ਕਿੱਥੇ ਹੈ? ਤੇਜ਼ੀ ਵਿੱਚ ਆਇਆ। ਭਾਈ ਬਾਲਾ ਚੁੱਪ ਹੋ ਗਿਆ, ਉਹ ਸਮਝ ਗਏ ਇਹ ਰੁਪਏ ਕਿਤੇ ਛੁੱਟਿਆ ਹੋਣਾ, ਉਹਦਾ ਸੁਭਾਅ ਇਹੋ ਜਿਹਾ ਸੀ। ਗੁੱਸੇ ਵਿੱਚ ਆਇਆ, ਚੱਟੀ ਉਧਰ ਨੂੰ ਦੌੜਿਆ ਵੀ ਬਾਹਰ ਤੇ ਬੈਠਾ ਹੋਣਾ। ਚੰਦਰ ਭਾਨ ਦੇ ਖੂਹ ਵੱਲ ਨੂੰ ਗਏ, ਪਿੱਛੇ ਫਿਰ ਬੇਨਾਮਕੀ ਨੇ ਸੋਚਿਆ ਮੇਰੇ ਪਿਤਾ ਨੂੰ ਤੇਜ਼ੀ ਆਈ ਹੋਈ ਹੈ, ਐਸਾ ਨਾ ਮੇਰੇ ਵੀਰ ਨੂੰ ਕੋਈ ਤਕਲੀਫ ਹੋਈ। ਪਿੱਛੋਂ ਬੇਬੇ ਨਾਨਕੀ ਦੌੜੀ ਕਿਤੇ ਨੂੰ ਜਿੱਥੇ ਗੁਰੂ ਜੀ ਬੈਠੇ ਸਨ ਨੇਤਰ ਮੀਟੀ ਪਹੁੰਚ ਗਏ ਹਨ ਜਾ ਕੇ ਗੁਰੂ ਜੀ ਦੋ ਚੁਕੜਾ। ਬੇਬੇ ਨਾਨਕੀ ਨੇ ਮਹਿਤਾ ਕਾਲੂ ਜੀ ਨੂੰ ਫੜ ਲਿਆ, ਪਿਤਾ ਜੀ ਐਸਾ ਨਹੀਂ ਕਰਨਾ ਜੀ। ਭਾਈ ਗੁਰੂ ਜੀ ਚੁੱਪ ਰਹੇ, ਉਸਨੇ ਬਹੁਤ ਸਾਰਾ ਕੁਛ ਕਬੂਲ ਬੋਲ ਬੋਲੇ, ਕਿਉਂਕਿ ਹੁਣ ਤਾਂ ਮਾਇਆ ਦਾ ਮੋਹ ਸੀ। ਇਸੀ ਕਰਕੇ ਗੁਰੂ ਜੀ ਨੇ ਕਿਹਾ ਸੀ, ਪਿਤਾ ਜੀ ਮਾਇਆ ਸਾਥ ਜਾਣ ਵਾਲੀ ਵਸਤੂ ਦੇ, ਤੁਸੀਂ ਮੈਨੂੰ ਇਸ ਵੱਲ ਨਾ ਫਿਰੇ ਰਹੋ, ਮੈਨੂੰ ਤਾਂ ਜਿਸ ਵਾਸਤੇ ਕਰਤਾਰ ਨੇ ਭੇਜਿਆ ਮੈਂ ਤਾਂ ਉਹੀ ਕਹੂੰਗਾ। ਸੰਯਮ ਕਰਕੇ ਸ਼ਾਇਦ ਉਸ ਥਾਂ ਦਾ ਜਿਹੜਾ ਰਾਏ ਬੁਲਾਰ ਸੀ, ਹਾਕਮ ਸੀ, ਉਹ ਗੁਰੂ ਬਾਬਾ ਜੀ ਦਾ ਬਹੁਤ ਅਤਿ ਸ਼ਰਧਾਲੂ ਹੋ ਚੁੱਕਾ ਸੀ। ਜਦ ਉਸਨੇ ਆਪ ਜੀ ਦੇ ਉੱਪਰ ਸ਼ੇਸ਼ ਨਾਗ ਦੀ ਸਾਇਆ ਦੇਖੀ, ਆਪ ਅਤਿਅੰਤ ਸ਼ਰਧਾਲੂ ਤੇ ਮੋਹਿਤ ਹੋ ਗਿਆ। ਉਸ ਦਿਨ ਤੋਂ ਆਪ ਨੂੰ ਖੁਦਾ ਰੂਪ ਸਮਝਣ ਲੱਗ ਪਿਆ ਸੀ। ਉਸਨੂੰ ਪਤਾ ਲੱਗਿਆ ਵੀ ਕਾਲੂ ਜੀ ਨੇ ਇਹ ਕੀ ਕੁਛ ਕੀਤਾ। ਬੁਲਾ ਕੇ ਕਾਲੂ ਜੀ ਨੂੰ ਕਹਿਣ ਲੱਗਿਆ, ਮਹਿਤਾ ਜੀ ਅੱਛੀ ਗੱਲ ਨਹੀਂ ਕੀਤੀ, ਮੈਂ ਤੁਹਾਨੂੰ 20 ਦਫ਼ਾ ਕਿਹਾ ਵੀ ਤੁਸੀਂ ਇਹਨਾਂ ਨੂੰ ਕੋਈ ਕੌੜਾ ਬਚਨ ਨਾ, ਤੁਹਾਡਾ ਨੁਕਸਾਨ ਹੋਇਆ ਮੇਰੇ ਲਓ 20 ਰੁਪਏ ਪਿੱਛੇ ਤੁਸੀਂ ਇੰਨਾ ਕੁਛ ਕੀਤਾ, ਲਓ ਮੈਂ ਤੁਹਾਨੂੰ 100 ਰੁਪਇਆ ਦਿੰਦਾ। ਮਹਿਤਾ ਕਾਲੂ ਜੀ ਕਹਿਣ ਲੱਗੇ, ਜੀ ਮੈਂ ਇਹਨਾਂ ਮਾਇਆ ਪਿੱਛੇ ਤਾਂ ਨਹੀਂ ਕਹਿੰਦਾ, ਮੈਂ ਤਾਂ ਚਾਹੁੰਦਾ ਕੋਈ ਕੰਮ ਕਰਨ ਸਿੱਖੇ, ਇਤਨੀ ਉਮਰ ਹੋ ਗਈ ਕੁਛ ਕਰਦੇ ਹੀ ਨਹੀਂ। ਕਹਿਣਗੇ ਬਸ ਇਹਨੂੰ ਕੁਛ ਨਹੀਂ ਕਹਿਣਾ। ਉਸ ਮੌਕੇ ਸੋਚਿਆ ਰਾਏ ਬੁਲਾਰ ਨੇ ਵੀ ਇਹਨਾਂ ਤੋਂ ਪਹਿਲਾਂ ਇਹਨਾਂ ਨੂੰ ਕਰ ਦਈਏ ਤਾਂ ਹੀ ਠੀਕ ਹੈ, ਕਿ ਕੁਛ ਨੂੰ ਕੁਛ ਰੋਜ਼ ਕਹਿੰਦੇ ਨੇ, ਮੇਰੇ ਤੋਂ ਇਹ ਗੱਲ ਬਰਦਾਸ਼ਤ ਨਹੀਂ। ਇਹਨਾਂ ਨੂੰ ਇਹ ਖੁਦਾਰੂ ਹਨ, ਇਹਨਾਂ ਗੱਲਾਂ ਦੀ ਇੱਛਾ ਹੀ ਨਹੀਂ ਹੈ, ਪਰ ਮੈਂ ਤਾਂ ਕੱਲ ਜਰਾ ਮਾਇਆ ਦਾ ਪੀਤਾ ਹੈ, ਜਿਵੇਂ ਦੁਨੀਆਦਾਰਾਂ ਦਾ ਖਿਆਲ ਹੁੰਦਾ। ਆਪ ਜੀ ਨੇ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਨੂੰ ਕਹਿਣ ਲਿਖ ਦਿੱਤਾ ਰਾਏ ਬੁਲਾਰ ਨੇ ਵੀ ਇਹਨਾਂ ਨੂੰ ਕਿਸੇ ਅੱਛੀ ਪੋਸਟ ਤੇ ਨੌਕਰੀ ਤੇ ਲਗਾ ਦਿਓ, ਇੱਧਰ ਮੈਂ ਤਾਂ ਕਾਲੂ ਚੁੱਪ ਹੋ ਜਾਏਗਾ ਤੇ ਉਹ ਵੀ ਤੁਸੀਂ ਥੋੜ੍ਹਾ ਬਹੁਤਾ ਪਰਚਾ ਕਰ ਛੱਡਿਓ। ਸੰਯਮ ਕਰਕੇ ਉੱਥੇ ਬੇਬੇ ਨਾਨਕੀ ਸੀ, ਬੇਬੇ ਨਾਨਕੀ ਪਾਸ ਆ ਗਏ, ਉਹਨਾਂ ਦਾ ਭੁੱਲ ਗਿਆ ਜੈਰਾਮ ਕੋਈ ਚੰਗੀ ਪੋਸਟ ਤੇ ਲੱਗਿਆ ਹੋਇਆ ਸੀ। ਉਹਨਾਂ ਨੂੰ ਕਹਿ ਕਹਾ ਕੇ ਆਪ ਜੀ ਨੂੰ ਮੋਦੀਖਾਨੇ ਦੇ ਜ਼ਿੰਮੇਵਾਰ ਬਣਾ ਦਿੱਤਾ। ਉੱਥੇ ਰੋਜ਼ ਹੀ ਸਵੇਰੇ ਪਹਿਰ ਸਵਾ ਪਹਿਰ ਰਾਤ ਰਹੇ ਉੱਠਦੇ ਨੇ, ਭਾਈ ਬਾਲੇ ਨਾਲ ਲੈ ਗਏ ਸਨ। ਬੇਈ ਨਦੀ ਨਾਲ ਦੀ ਵਗਦੀ ਹੈ ਸੁਲਤਾਨਪੁਰੇ ਦੇ, ਉੱਥੇ ਪਹੁੰਚ ਕੇ ਸੁਲਤਾਨਪੁਰ ਲਈ ਇਸ਼ਨਾਨ ਆਦਿ ਕਰਕੇ ਆਪ ਜੀ ਦਿਨ ਚੜ੍ਹੇ ਤੱਕ ਸਮਾਧਿ ਬੈਠਦੇ ਹਨ। ਉੱਥੋਂ ਆ ਕੇ ਕੁਛ ਖਾਣ ਪਾਣ ਕਰਕੇ ਮੋਦੀਖਾਨੇ ਜਾਂਦੇ ਹਨ। ਮੋਦੀਖਾਨੇ ਵਿੱਚ ਵੀ ਜਿੱਥੇ ਇਜ਼ਹਾਰਕਾਰ ਆਪਣਾ ਕਰਦੇ ਹਨ, ਉੱਥੇ ਵਾਹਿਗੁਰੂ ਦੇ ਨਾਮ ਦੀ ਧੁਨੀ, ਮੈਂ ਤੇਰਾ ਹਾਂ ਤੇਰਾ, ਇਹ ਧੁਨੀ ਨਾ ਹੀ ਲੱਗਦੀ, ਕਿਉਂਕਿ ਭਜਨ ਕਰਨ ਵਾਲੇ ਪੁਰਸ਼ ਕਿਉਂ ਤਰੀਕੇ ਸੇ ਵੀ ਭਜਨ ਕਰਨਾ, ਇਕਾਂਤ ਬੈਠ ਕੇ ਵਾਹਿਗੁਰੂ ਧਿਆਨ ਮਗਨ ਹੋਣਾ, ਆਪਣੀ ਬਿਰਤੀ ਨੂੰ ਵਾਹਿਗੁਰੂ ਵਿੱਚ ਰਿਵਲੀਨ ਕਰਨਾ, ਸਮਾਧਿਸ਼ਟ ਹੋਣਾ, ਸਤਸੰਗ ਵਿੱਚ ਬੈਠ ਕੇ ਆਪਣੀ ਬਿਰਤੀ ਹਰੀ ਜਸ ਵਿੱਚ ਜੋੜਨੀ, ਦੂਜੀ ਗੱਲ ਤੀਜਾ ਕੰਮ ਕਾਲ ਦੇ ਦੌਰਾਨ ਵਿੱਚ ਵੀ ਜਿਹੜਾ ਸਮਾਂ ਮਿਲਦਾ ਰਹੇ ਉਹਨੂੰ ਸੰਭਾਲੀ ਜਾਣਾ। ਜਿਹੜੇ ਤਾਂ ਹੱਥੀਂ ਕੰਮ ਕਾਰ ਕਰਨ ਵਾਲੇ ਹਨ, ਉਹ ਤਾਂ ਕੰਮ ਕਾਰ ਕਰਨ ਵੇਲੇ ਬਖੂਬੀ ਭਜਨ ਕਰ ਸਕਦੇ ਹਨ, ਕਿਉਂਕਿ ਹੱਥੀਂ ਪੈਰੀਂ ਕੰਮ ਹੋਈ ਜਾਂਦਾ, ਖਿਆਲ ਨਾਲ ਭਜਨ ਹੋਈ ਜਾਂਦਾ। ਪਰ ਜਿਹੜੇ ਦਿਮਾਗੀ ਕੰਮ ਕਰਨ ਵਾਲੇ, ਲਿਖਣ ਪੜ੍ਹਨ ਵਾਲੇ, ਕੁਛ ਸੋਚਣ ਵਾਲੇ ਹਨ, ਉਹਨਾਂ ਜਿਹੜਾ ਵਕਤ ਆਪਣੇ ਕੰਮ ਕਾਰ ਤੋਂ ਵਿਹਲਾ ਮਿਲੇ ਉਸਨੂੰ ਸੰਭਾਲੀ ਜਾਵੇ। ਇਉਂ ਤਰੀਕੇ ਸ੍ਰੀ ਭਜਨ ਹੁੰਦਾ ਹੈ। ਇਉਂ ਗੁਰੂ ਬਾਬਾ ਜੀ ਕੇ ਸਾਨੂੰ ਨਮੂਨਾ ਦੇ ਰਹੇ ਨੇ, ਕਿਉਂਕਿ ਸਾਨੂੰ ਉਹ ਨਮੂਨਾ ਦੇਣ ਵਾਸਤੇ ਆਏ ਸਨ, ਉਹਨਾਂ ਨੂੰ ਕੁਛ ਕਰਨ ਧਰਨ ਦੀ ਲੋੜ ਨਹੀਂ ਸੀ। ਸਵੇਰ ਇੱਕ ਦਿਨ ਦਾ ਜ਼ਿਕਰ, ਆਪ ਜੀ ਸਵੇਰੇ ਉੱਥੇ ਭਾਈ ਬਾਲੇ ਨਾਲ ਲਿਆ, ਬੇਈ ਦੇ ਕਿਨਾਰੇ ਪਹੁੰਚੇ, ਸੁਲਤਾਨ ਕੁਰਲਾ ਆਪ ਕਰਕੇ ਸ਼ਾਨ ਦੇ ਵਾਸਤੇ ਬਸਤਰ ਉਤਾਰੇ, ਬਸਤਰ ਉਤਾਰ ਕੇ ਭਾਈ ਬਾਲੇ ਨੂੰ ਪਕੜਾਏ। ਆਪ ਜੀ ਨੇ ਬੇਈ ਨਦੀ ਵਿੱਚ ਪ੍ਰਵੇਸ਼ ਕੀਤਾ, ਇੱਕ ਚੁੱਭੀ ਲਗਾਈ, ਦੂਜੀ ਲਗਾਈ, ਤੀਜੀ ਚੁੱਭੀ ਨੂੰ ਆਪ ਜੀ ਪਾਣੀ ਤੋਂ ਬਾਹਰ ਨਹੀਂ ਕੀਤੀ। ਅੱਗੇ ਦੋ ਤਿੰਨ ਚੁੱਭੀਆਂ ਲਗਾ ਕੇ ਸਰੀਰ ਪਹੁੰਚ ਕੇ ਥੜਾ ਬਣਿਆ ਸੀ, ਉਹਦੇ ਉੱਪਰ ਆਸਣ ਬਿਛਾ ਕੇ ਧਿਆਨ ਵਿੱਚ ਮਗਨ ਹੋ ਜਾਂਦੇ, ਸਮਾਧਿਸ਼ਟ ਹੋ ਜਾਂਦੇ ਸਨ। ਪਰ ਜੇ ਪਾਣੀ ਚੋਂ ਨਹੀਂ ਨਿਕਲੇ, ਇਹ ਦੇਖ ਕੇ ਭਾਈ ਬਾਲਾ ਬੜਾ ਹੈਰਾਨ ਹੋਇਆ, ਸੋਚਦਾ ਸ਼ਾਇਦ ਪਾਣੀ ਵਿੱਚ ਰਿੜ ਗਏ ਜਾਂ ਕੋਈ ਮੱਛ ਵਗੈਰਾ ਨਿਕਲ ਗਿਆ। ਇਹ ਜੀ ਕਲਪਨਾ ਦੇ ਵਿੱਚ ਨਦੀ ਦੇ ਕਿਨਾਰੇ ਕਿਨਾਰੇ ਕਦੇ ਉੱਧਰ ਕਦੇ ਉੱਧਰ ਤਿੰਚੜੇ ਤੱਕ ਫਿਰ ਦਰਦ ਹੈ, ਪਰ ਗੁਰੂ ਬਾਬੇ ਦੇ ਦਰਸ਼ਨ ਨਾ ਹੀ ਹੋ ਸਕਦੇ। ਅਸੀਂ ਘਰ ਆ ਗਿਆ, ਬੜਾ ਉਦਾਸ ਹੈ। ਬੇਬੇ ਨਾਨਕੀ ਕਹਿਣਗੇ, ਭਾਈ ਬਾਲਾ ਇਕੱਲਾ ਹੋਇਆ ਹੈ, ਮੇਰਾ ਵੀਰ ਕਿੱਥੇ ਛੱਡਿਆ? ਇਹ ਸੁਣ ਕੇ ਭਾਈ ਬਾਲੇ ਤੇ ਹੋਰ ਕੁਛ ਨਾ ਹੋਇਆ, ਧੁੱਪ ਨਿਕਲ ਜਾਂਦੀ। ਕਹਿਣਗੇ ਕੀ ਗੱਲ ਹੈ, ਸੱਚ ਦੱਸ। ਅੱਗੋਂ ਭਾਈ ਬਾਲਕ ਜੀ ਤੀਰਥ ਆ ਕੇ ਕਹਿੰਦੇ, ਬੇਬੇ ਜੀ ਰੋਜ਼ ਦੇ ਸੁਭਾਅ ਦੇ ਮੁਤਾਬਕ ਇਸ਼ਨਾਨ ਵਾਸਤੇ ਅੱਜ ਜਦੋਂ ਬਸਤਰ ਉਤਾਰ ਕੇ ਮੈਨੂੰ ਪਕੜਾਏ, ਨਹੀਂ ਪ੍ਰਵੇਸ਼ ਕੀਤਾ, ਇੱਕ ਦੋ ਚੁੱਭੀਆਂ ਲਗਾ ਕੇ ਅੱਗੇ ਇਸ਼ਨਾਨ ਕਰਕੇ ਬਾਹਰ ਆ ਜਾਂਦੇ ਸਨ, ਪਰ ਅੱਜ ਇੱਕ ਚੁੱਭੀ ਲਾਈ, ਦੂਜੀ ਤੀਸਰੀ ਚੁੱਭੀ ਲਾਈ, ਪਾਣੀ ਤੋਂ ਬਾਹਰ ਨਹੀਂ ਨਿਕਲੇ। ਪਤਾ ਨਹੀਂ ਮੱਛ ਨਿਕਲ ਗਿਆ, ਪਤਾ ਨਹੀਂ ਪਾਣੀ ਉਜੜ ਗਏ। ਇਹ ਗੱਲ ਸੁਣ ਕੇ ਬੇਬੇ ਨਾਨਕ ਜਿਹਦਾ ਗੁਰੂ ਨਾਨਕ ਜੀ ਦੇ 100% ਵਿਸ਼ਵਾਸ ਸੀ, ਆਪ ਨੂੰ ਈਸ਼ਰ ਰੂਪ ਕਰਕੇ ਸਮਝਦੀ ਸੀ, ਪਾਵਨ ਰੂਪ ਕਰਕੇ ਸਮਝਦੀ ਸੀ, ਪੰਥ ਬੁਨਿਆਦੀ ਰਿਸ਼ਤੇ ਵੱਲੋਂ ਆਪਦਾ ਛੋਟਾ ਭਾਈ ਸੀ, ਪਰ ਪਰਮਾਰਥ ਰਿਸ਼ਤੇ ਵੱਲੋਂ ਆਪ ਨੂੰ ਸਾਕਸ਼ਾਤ ਪਾਵਨ ਸਰੂਪ ਸਮਝਦੀ ਸੀ। ਉਹ ਕਹਿਣ ਵੀ ਭਾਈ ਬਾਲਾ, ਤੂੰ ਤਾਂ ਗੁਰੂ ਨਾਨਕ ਨਾਲ ਰਹਿ ਲੈਣ, ਤੈਨੂੰ ਅਜੇ ਤੱਕ ਨਹੀਂ ਪਤਾ ਲੱਗਿਆ, ਤੂੰ ਅਜੇ ਤੱਕ ਨਹੀਂ ਸਮਝ ਸਕਿਆ ਗੁਰੂ ਨਾਨਕ ਕੌਣ ਹੈ। ਹਾਂ, ਗੁਰੂ ਨਾਨਕ ਅਸ਼ਮ ਪੁਰਸ਼ਾਂ ਦਾ ਮਾਲ ਸੰਸਾਰ ਦੇ ਉਧਾਰ ਵਾਸਤੇ ਸਿਰਫ ਇਹ ਸਰੀਰ ਧਾਰਨ ਕੀਤਾ ਹੈ, ਸੋ ਕੀ ਤਾਕਤ ਹੈ ਉਸਨੂੰ ਪਾਣੀ ਰੋੜ ਸਕੇ, ਕੀ ਸ਼ਕਤੀ ਹੈ ਮੱਛ ਦੀ ਉਸਨੂੰ ਨਿਗਲ ਸਕੇ, ਸਾਰੀ ਪ੍ਰਕਿਰਤੀ ਉਸਦੇ ਰੂਪ ਵਿੱਚ ਹੈ। ਇਉਂ ਬੀਬੇ ਨਾਨਕੀ ਭਾਈ ਵਾਲਿਆਂ ਨੂੰ ਸਮਝਾਉਂਦੀ ਹੈ। Thank you. ਪੈ ਵਿੱਚ ਪਾਉਣ ਵਹਿ ਸਰਵਾਓ, ਪੈ ਵਿੱਚ ਚੱਲਣ ਲੱਕ ਦਰਿਆ, ਪੈ ਵਿੱਚ ਅਗਨ ਕੱਢੇ ਵੇ ਧਾ, ਪੈ ਵਿੱਚ ਧਰਤੀ ਦੱਬੀ ਭਾ, ਪੈ ਵਿੱਚ ਇੰਦ ਫਿਰੇ ਸਿਰ ਭਾ, ਪੈ ਵਿੱਚ ਰਾਜਾ ਧਰਮ ਦਵਾ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹੇ ਕਰੋੜੀ ਚਲਤਨ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆ ਜਾਣੇ ਆਕਾਸ਼, ਪੈ ਵਿੱਚ ਜੋਤ ਮਹਾਵਰ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆ ਥਾਉ ਲਿਖਿਆ ਸਿਰਲੇਖ, ਨਾਨਕ ਨਿਰਥਾਉ ਨਿਰੰਕਾਰ ਸਚ, ਗੁਰੂ ਨਾਨਕ ਨਿਰੰਕਾਰ ਦਾ ਸਰੂਪ, ਜਿਸਦੇ ਪੈ ਵਿੱਚ ਸਾਰੀ ਸ੍ਰਿਸ਼ਟੀ ਹੈ, ਉਸਦੇ ਉੱਪਰ ਕਿਸੇ ਦਾ ਪੈ ਨਹੀਂ, ਉਹ ਗੁਰੂ ਨਾਨਕ ਹੈ। ਬੇਬੇ ਨਾਨਕ ਜੀ ਨੇ ਬਹੁਤ ਸਾਰੇ ਇਹੋ ਜਿਹੇ ਭਜਨ ਸੁਣਾ ਕੇ ਭਾਈ ਵਾਲੇ ਦੇ ਚਿੱਤ ਨੂੰ ਅਸਥਿਰ ਕੀਤਾ, ਜਿਵੇਂ ਕਿਸੇ ਮਕਾਨ ਦੀ ਛੱਤ ਗਿਰਦੀ ਹੋਵੇ, ਉਸਦੇ ਨੀਚੇ ਥੰਮਾ ਦੇ ਦਿੱਤਾ ਜਾਏ, ਉਸਨੂੰ ਠੱਲ ਪੈ ਜਾਂਦੀ ਹੈ। ਇਸੀ ਤਰ੍ਹਾਂ ਭਾਈ ਵਾਲੇ ਦੇ ਚਿੱਤ ਨੂੰ ਬੇਬੇ ਨਾਨਕ ਜੀ ਦੇ ਭਜਨ ਨੂੰ ਠੱਲ ਪਾ, ਸ਼ਾਂਤੀ ਚਾਇਆ ਧੀਰੀ ਵਿੱਚ ਆਇਆ, ਕਹਿਣਗੇ ਭਾਈ ਬਾਲਾ ਇਹ ਗੁਰੂ ਨਾਨਕ ਦਾ ਕੋਈ ਜੋਜ ਹੈ, ਕੋਈ ਕੌਤਕ ਹੈ, ਕੋਈ ਉਸਦੀ ਲੀਲਾ ਹੈ, ਲੀਲਾ ਵੀ ਦੁਨੀਆਂ ਦੇ ਫਾਇਦੇ ਵਾਸਤੇ ਹੈ। ਇਤਿਹਾਸ ਬਚਨ ਭਾਈ ਬਾਲੇ ਨੇ ਸੁਣੇ, ਸ਼ਾਂਤੀ ਗਿਰ ਜੀ ਆਇਆ, ਸ਼ਹਿਰ ਵਿੱਚ ਗੌਗਾ ਮੱਚ ਗਿਆ, ਨਿੰਦਕ ਲੋਕ ਨਿੰਦਾ ਕਰਦੇ ਹਨ, ਤੇ ਬਾਕੀ ਦੂਸਰੇ ਪ੍ਰੇਮੀਆਂ ਨੂੰ ਖੇਡ ਹੈ, ਪ੍ਰੇਮੀਆਂ ਨੂੰ ਕਸ਼ਟ ਤਾਂ ਹੋਣਾ ਹੀ ਸੀ, ਤਾਂ ਨਿੰਦਕ ਦੁਨੀਆਂ ਦਾ ਸੁਭਾਵ ਅੱਜ ਤੱਕ ਚਲਾ ਆ ਰਿਹਾ। ਦੁਨੀਆਂ ਦੇ ਫਾਇਦੇ ਵਾਸਤੇ ਜਿਨ੍ਹਾਂ ਨੇ ਆਪਣਾ ਸਭ ਕੁਛ ਦੁਨੀਆਂ ਵਾਸਤੇ ਕੁਰਬਾਨ ਕਰ ਦਿੱਤਾ, ਦੁਨੀਆਂ ਉਹਨਾਂ ਦੀ ਵੀ ਨਿੰਦਾ ਤੋਂ ਬਾਜ ਨਹੀਂ ਖਾਈ। ਇਹ ਦੁਨੀਆਂ ਦਾ ਰਵਸ਼ੀ ਹੈ। ਸਦੇ ਹੀ ਕਿਸੇ ਮੌਕੇ ਗੁਰੂ ਬਾਬੇ ਨੇ ਐਸਾ ਫਰਮਾਨ ਕੀਤਾ ਸੀ, ਚੱਟ ਕਿੱਥੇ ਛਾਰ ਗਿਆ ਸਿਰ ਕੱਤ, ਜੇ ਬੋਲਾਂ ਤਾਂ ਆਖੇ ਬੜਬੜ ਕਰੇ ਬਹੁਤ, ਚੁੱਪ ਕਰਾਂ ਤਾਂ ਆਖੇ ਇਸ ਘਟਨਾ ਹੀ ਮਤ, ਜੇ ਨੀਵਾਂ ਤਾਂ ਆਖੇ ਡਰਦਾ ਕਰੇ ਭਗਤ, ਕਾਈ ਗਲੀ ਨਾ ਮੇਜ ਨੀ ਕਿੱਥੇ ਖੇਡਾਂ ਚੱਲ ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪਾਸ ਕਿਉਂ ਗੁਰੂ ਬਾਬਾ ਜੀ ਨੇ ਕਿਹਾ ਇਸ ਦੁਨੀਆਂ ਦਾ ਸੁਭਾਅ ਵੀ ਐਸਾ ਬਹੁਤ ਸਾਰੀ ਦੁਨੀਆਂ ਨੇ ਸੁਲਤਾਨਪੁਰੇ ਵਿੱਚ ਨਿੰਦਕ ਲੋਕਾਂ ਦੀਆਂ ਚੜ ਮੱਚੀਆਂ ਉਹ ਕਹਿੰਦੇ ਲਓ ਜੀ ਹੁਣ ਹਿਸਾਬ ਕਿਤਾਬ ਨੇੜੇ ਆਏ ਸਨ ਮੋਦੀਖਾਨਾ ਨਵਾਬ ਦਾ ਦੋਨਾਂ ਹੱਥਾਂ ਨਾਲ ਲੁਕਾਇਆ ਜਾਂਦਾ ਸੀ ਆਪ ਦਾਤਾ ਬਣਦਾ ਸੀ ਆਪ ਹੁਣ ਹਿਸਾਬ ਦੇ ਦਿਨ ਨੇੜੇ ਆਏ ਸਨ ਘਾਟਾ ਜੋ ਪੈਣਾ ਸੀ ਇਸ ਕਰਕੇ ਪਾਣੀ ਜੀ ਡੁੱਬ ਗਿਆ ਦੁਨੀਆਂ ਦੇ ਹਜੇ ਸੁਭਾਅ ਪਰ ਪ੍ਰੇਮੀਆਂ ਨੂੰ ਖੇਦ ਹੈ ਨਵਾਬ ਨੂੰ ਪਤਾ ਲੱਗਾ ਉਸਨੇ ਚਾਟੀ ਮੋਦੀਖਾਨੇ ਨੂੰ ਜਿੰਦਰੇ ਮੋਹਰਾਂ ਵਗੈਰਾ ਲਗਾ ਕੇ ਨਈ ਨਦੀ ਦੇ ਕਿਨਾਰੇ ਪਹੁੰਚਿਆ ਜਾਲ ਵਗੈਰਾ ਲੈ ਕੇ ਹੋਰ ਬਹੁਤ ਸਾਰੇ ਉਪਾਅ ਕੀਤੇ ਢੂੰਡਣ ਵਾਸਤੇ ਪਰ ਸ਼ਾਸਨ ਗੁਰੂ ਨਾਨਕ ਕਿਹੜਾ ਉੱਥੇ ਸੀ ਉਹਨੂੰ ਲੱਭ ਜਾਂਦਾ ਗੁਰੂ ਨਾਨਕ ਜੀ ਗਏ ਕਿੱਥੇ ਸ਼ਾਸਨ ਦੁਨੀਆ ਗੁਰੂ ਨਾਨਕ ਜੀ ਉਸ ਮੌਕੇ ਇਸ ਬਹਾਨੇ ਸਣਦੇ ਸੱਚਖੰਡ ਨਨਕਾਰ ਦੀ ਦਰਗਾਹ ਵਿੱਚ ਪਹੁੰਚੇ ਜਿਹਦੀ ਬਾਬਤ ਕੁਛ ਕਹਿਣਾ ਇਸ ਜ਼ਬਾਨ ਨਾਲ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ Thank you. ब्रह्म विष्णु महेश, लख लख राम वडगिरिया, लख राही लख वेश, लख लख उथे जपी है सतियों ते सन्यास, लख लख उथे गोरखा, लख लख नाथा नाथ, लख पीर पैगंबर औलिए, लख काली मुला शेर, किति शांतना आइया बिन सतगुरु के उपदेश, सिरनाथा के एक नाथ सच नाम करता, नानक ताकी कीमत ना पवे दे अंत दे, ननकार दी दरगाह विच पहुंचे। इत्थे सवाल पैदा करता है कोई शब्द नहीं, एक पासे तो गुरु नानक ननकार स्वरूप दसिया जा रहा है, दूसरे पासे किसी होर ननकार दी दरगाह विच गुरु नानक जी पहुंचते हैं, एक ही गल विचारवान तहज शंका ही नहीं पैदा। पर इस समाधान वास्ते थोड़ी विचार नाल ध्यान दे के सुन, जिस वक्त साडे देश में शख्सियत हुकूमत हुंदी, रियासतां विच हिंदुस्तान भारत वर्ष वंडिया होया सी, किते छोटी किते वड्डी रियासत, इहनां नूं अलग अलग राज राज करदे सन, इक्को ही राजा, राजां दे उदों बहुत सारे बहुरूपिये रखे हुंदे सन। बहुरूपिये उसनूं कहिंदे हन जिहड़ा बहुते रूप बनाउण जाणदा, कई रूप धार के राजा नूं प्रसन्न करना, खुश करना, उहनां दीआं तनखाहां भी वड्डियां वड्डियां रखियां गईआं सन, इनाम भी बड़े मिलदे सन। इक राजा दा भी बहुरूपिया रखिआ, इतने राजा ने कहा भई किसी दिन किसी वृक्ष साधु दा सुरंग धार के साधु दुख में होंगे, एक डेरेदार आदि जिथे लंगर वगैरह चलते हैं, और बहुत सारे धर्म के काम होंगे, एक वृक्ष साधु जेड़े मार हाथ नहीं लाते, बिल्कुल सादा वस्त्र वगैरह पहनना, कोई उन्होंने चिन्ह जहा जाता वो मुताबिक, और किसी छपरी शरीर के जिथे जगह मिल गई, किसी दरख्त हेठा ही समा गुजार लिया, पीछा मंगो यानी उन्होंने वृक्ष कहने। असल व्यक्त मैं एक अंदरूनी अवस्था है, डिजायरलेस स्टेट, जिथे पहुंच के तमाम साक्षात खत्म हो जाती है। आखिरी स्टेज रूहानियत भी जो है वो ए है, जिथे तमाम साक्षात का खत्म है। ए बाहरली अवस्था वाला कोई व्यक्त साधु को दर्ज कराना है, जिसके व्यक्त का स्वांग का आके देखा, उसे बहुरूपी ने कहा सरकार हजूर के गुलाम हाँ, आप तो तनख्वाह लेंदे हाँ और इनाम भी प्राप्त करते हैं, कोई दिन आएगा आपने यह जो स्वान तार के प्रसन्न किया जाएगा, जे तो यह दस दिन का फलान दिन आवांगा ये तो पता लग जाना सी, पर चुप चपाते किसी दिन आना सी, अज एक दिन वो बहुरूप या व्यक्त साधु का स्वान तार के आ जाता। बाहर पहले संतरी खड़े होंगे, अगे चौकदार होंगे, फिर नफर होंगे, क्यों राजा लोगों के सिस्टम से, पहले संतरी कहा चौकदार बोलो कोई साधु, उसने चौकदार कहा, उसने अगर नफर कहा, नफर ने जाके राजा ने कहा सरकार के बाहर साधु खड़े हैं। राजा जी के संतान ने श्रद्धालु सी, मोहत कित सी, कैप्टी उसने सदान की हुक्म किया, पंचम मोहर की थैली लेके जल्दी हाजिर हो जा। सो आप उतो ही डंडौता करता करता उसे पहुंचा, जिथे दरख्त के स्वरूप बहुरूपिया खड़ा सी, आके डंडो प्रणाम की, और इधर सदान जी भी पहुंच गया, उसने ओपन समूह की थैली राजा ने हाथ दी, राजा ने फिर अगे रख के फिर नमस्कार की। अगों उस बहुरूपिये ने उस थैली खेडा मारिया, राजन बैठाओ हम दरख्त साधु हैं, हम माया को हाथ नहीं लगाते, हम भिक्षा मांग कर खाते हैं और सादा वस्त्र पहनते हैं, ऐसे गुजारा करते हैं, प्रभु की भक्ति करते हैं, हमारा और कोई काम नहीं, इस माया से हमारा क्या प्रयोजन है। अगर राजा कहेंगे महाराज असि गृहस्थी लोग हैं, सानू नहीं पता किस जगह एदा फल भरता होना है, आप इसमें किसी अच्छी जगह खर्च कर दो तो बेहतर है, क्योंकि असि गृहस्थी ज्यादा से ज्यादा खर्चा होने। अगों बहुरूपिया विरक्त के स्वांग विच कहन लगा, राजन हम विरक्त लोग हैं, हम माया को हाथ नहीं लगाते, ये हमारा प्रण है, इस वास्ते आप ही किसी अच्छी जगह खर्च कर दो, लंगर चला दो या किसी और अच्छी जगह इसको खर्च कर दीजिए, ਇਹ ਜੇ ਕੁਛ ਬਚਨ ਕਹੇ ਹੋਰ ਬਹੁਤ ਸਾਰੇ ਬਚਨ ਬਿਰਤਾਂ ਸਾਧਨ ਵਾਲੇ ਰਾਜਾ ਨੂੰ ਸੁਣਾਏ। ਕੁਛ ਦੇਰ ਤੋਂ ਬਾਅਦ ਰਾਜਾ ਕਹਿਣ ਲੱਗਾ, ਮਹਾਰਾਜ ਹੁਣ ਰਾਜਕਾਜ ਵੀ ਕਰਨਾ ਹੈ, ਆਗਿਆ ਦਿਓ ਤਾਂ ਕਿ ਜਾ ਕੇ ਉੱਧਰ ਵੀ ਆਪਣਾ ਜ਼ਿੰਮੇਵਾਰੀ ਨਿਭਾਈ ਜਾ। ਜਦੋਂ ਰਾਜਾ ਨਮਸਕਾਰ ਕਰਕੇ ਮੁੜਨ ਲੱਗਾ, ਅੱਗੋਂ ਉਹ ਕਹਿਣ ਲੱਗਾ, ਸਰਦਾਰ ਆਪ ਨੂੰ ਮੇਰਾ ਸਵਾਂਗ ਅੱਛਾ ਲੱਗਿਆ ਹੋਵੇਗਾ, ਕੋਈ ਇਨਾਮ ਮਿਲੇ। ਜਦੋਂ ਇੰਨੀ ਗੱਲ ਕਹੀ ਰਾਜਾ ਕਹਿਣਾ, ਉਹ ਤੂੰ ਬਖਰੂਟੀਆਂ ਹਾਂ ਸਰਕਾਰ, ਆਪ ਤੋਂ ਗੁਲਾਮ ਹਾਂ। ਕਹਿਣ ਲੱਗਾ, ਉਸ ਵਕਤ ਮੈਂ ਤੈਨੂੰ 500 ਮੋਹਰ ਦੀ ਸੈਲੀ ਦਿੰਦਾ ਸੀ, ਉਦੋਂ ਨਾਲ ਲਈ ਸਰਕਾਰ ਦੇਖੋ ਜੇ ਅਜੇ ਸਵਾਂਗ ਧਾਰਨ ਕੀਤਾ ਹੁੰਦਾ ਵੈਸੇ ਹੀ ਨਿਭਾਉਣਾ ਪੈਂਦਾ। ਮੈਨੇ ਉਸ ਵਕਤ ਇੱਕ ਵਰਖ ਸਾਧੂ ਦਾ ਸਵਾਂਗ ਧਾਰਨ ਕੀਤਾ ਸੀ, ਵਰਕਤੀ ਵਾਲਾ ਹੀ ਸਵਾਂਗ ਨਿਭਾਉਣਾ ਸੀ, ਇਸ ਕਰਕੇ ਹੁਣ ਭਾਵੇਂ ਮੈਨੂੰ 500 ਸੈਲੀ ਦੇ ਦੋ, ਜੋ ਵੀ ਲੈ ਜਾਣਾ, ਉਦੋਂ ਮੇਰਾ ਤਿਆਗ ਹੀ ਕਰਨਾ ਯੋਗ ਸੀ। ਕਿਉਂ ਜਿਹੜਾ ਸਵਾਂਗ ਧਾਰਨ ਕੀਤਾ ਵੈਸੇ ਹੀ ਨਿਭਾਉਣਾ ਪੈਂਦਾ। ਜਿੱਦਾਂ ਇਹ ਦੁਨੀਆਂ ਦੇ ਬਹੁਤ ਰੂਪੀਏ ਜਿਹੋ ਜਿਹਾ ਸਵਾਂਗ ਧਾਰਨ ਕਰਦੇ ਨੇ ਵੈਸਾ ਨਿਭਾਉਂਦੇ ਨੇ। ਵਾਹਿਗੁਰੂ ਅੰਤਰਜਾਮੀ ਤਾਂ ਕਿਤਨਾ ਸਮਰੱਥ ਦਾ ਰੂਪੀਆ ਹੈ, ਇੱਕ ਸਮੇਂ ਦੇ ਵਿੱਚ ਪਤਾ ਨਹੀਂ ਕਿਤਨੇ ਸਵਾਂਗ ਧਾਰਨ ਕਰਨ ਨੂੰ ਸਮਰੱਥ ਹੈ। ਏਕ ਹੈ, ਅਨੇਕ ਹੈ, ਅਨੇਕ ਹੈ ਕਰਕੇ, ਇਸ ਕਰਕੇ ਕਿਆਸ ਕਰਜ ਬਾਤ ਹੈ ਉਹਦੇ ਸੱਚਖੰਡ ਦੇ ਵਿੱਚ ਮਾਲਕ। ਇੱਧਰ ਗੁਰੂ ਨਾਨਕ ਸਾਧ ਨੂੰ ਆਪਣਾ ਤਨ ਧਾਰੇ ਹੋ, ਦੁਨੀਆਂ ਦੇ ਉਧਾਰ ਵਾਸਤੇ ਇੱਧਰ ਕਿਹਾ ਜਾ ਨੂੰ ਧਾਰਨ ਕਰ ਲਿਆ, ਇਹ ਸਾਡੀ ਗੱਲ ਹੈ। ਸੰਯਮ ਕਰਕੇ ਉੱਥੇ ਜਾ ਕੇ ਆਪ ਜੀ ਨੇ ਅਸ਼ਟਾਂਗ ਦੰਡਵਤ ਕੀਤੀ, ਅੱਛੇ ਅੰਗ ਲਾ ਕੇ ਲੰਮਾ ਪੈ ਕੇ ਜਿਹੜੀ ਦੰਡਵਤ ਕਰਨੀ ਉਸਨੂੰ ਅਸ਼ਟਾਂਗ ਦੰਡਵਤ ਕਹਿੰਦੇ। ਨਮਸਕਾਰ ਦੀਆਂ ਬਹੁਤ ਕਿਸਮਾਂ ਹਨ, ਸਾਰੀਆਂ ਨਮਸਕਾਰਾਂ ਨਾਲ ਅਸ਼ਟਾਂਗ ਦੰਡਵਤ ਦਾ ਬਹੁਤ ਅਰਥ ਹੈ, ਬਹੁਤ ਅੱਛੀ ਮੰਦੀ ਹੈ। ਪਰ ਸਾਧੂ ਅੰਜਲੀ ਪੁੰਨ ਵੱਡਾ ਹੈ, ਪਰ ਡੰਡਾ ਉਹ ਪੁੰਨ ਵੱਡਾ ਹੈ। ਲੰਮਾ ਪੈ ਕੇ ਅੱਛੇ ਅੰਗ ਜ਼ਮੀਨ ਨਾਲ ਲਗਾ ਕੇ ਨਮਸਕਾਰ ਕਰਨੀ, ਮਨ ਬਾਣੀ ਸਰੀਰ ਕਰਕੇ ਉਸਨੂੰ ਅਸ਼ਟਾਂਗ ਦੰਡਵਤ ਕਹਿੰਦੇ। ਜਿਉਂ ਕੀਤੀ ਗੱਲ ਪੱਲਾ ਫਾ ਕੇ ਸਾਹਮਣੇ ਖੜੇ ਹੋ ਗਏ, ਹੁਕਮ ਹੋਇਆ ਕਰਤਾਰ ਵੱਲੋਂ ਭੇਜਿਆ ਸੀ ਦੁਨੀਆਂ ਵਿੱਚ ਨਾਮ ਜਪਾਉਣ ਵਾਸਤੇ, ਪਰ ਅਜੇ ਉਹ ਕੰਮ ਸ਼ੁਰੂ ਨਹੀਂ ਕੀਤਾ। ਆਪ ਜੀ ਨੇ ਅਰਜ਼ ਕੀਤੀ, ਪ੍ਰਭੂ ਅੰਤਰਯਾਮੀ ਪਤਿਤ ਪਾਵਨ ਮਾਤਰੂਪ ਦੀ ਮਰਿਆਦਾ ਹੈ, ਗੁਰਮੁਖ ਤੋਂ ਬਿਨਾਂ ਉਪਦੇਸ਼ ਕਰਨ ਦਾ ਅਧਿਕਾਰ ਨਹੀਂ। ਪ੍ਰਾਚੀਨ ਅਵਤਾਰ ਵੀ ਗਏ, ਉਹਨਾਂ ਵੀ ਗੁਰੂ ਧਾਰਨ ਕੀਤੇ। ਰਾਮ ਚੰਦਰ ਨੇ ਵਸ਼ਿਸ਼ ਨੂੰ ਗੁਰੂ ਧਾਰਨ ਕੀਤਾ, ਕਿਸ਼ਨ ਜੀ ਨੇ ਸੰਦੀਪਨ ਨੂੰ, ਸ਼ੀਤਨਾ ਜਿਤਨੇ ਵੀ ਪ੍ਰਾਚੀਨ ਉਤਾਰ ਗਏ ਉਹਨਾਂ ਨੇ ਇਸ ਮਰਿਆਦਾ ਨੂੰ ਪੂਰੀ ਕੀਤਾ। ਮੈਂ ਉਹ ਮਰਿਆਦਾ ਪੂਰੀ ਕਰਨ ਵਾਸਤੇ ਹਾਜ਼ਰ ਹੋਇਆ, ਕਿਰਪਾ ਕਰੋ ਵਿਧੀ ਅਨੁਸਾਰ ਆਪ ਮੇਰੇ ਗੁਰੂ ਮੈਨੂੰ ਉਪਦੇਸ਼ ਕਰੋ ਤਾਂ ਕਿ ਦੁਨੀਆਂ ਨੂੰ ਉਸ ਤਰੀਕੇ ਸਿਰ ਚਲਾ ਕੇ ਉਹਨਾਂ ਦਾ ਉਧਾਰ ਕੀਤਾ ਜਾਵੇ। ਜਦੋਂ ਐਸੀ ਬੇਨਤੀ ਕੀਤੀ, ਉਸ ਮੌਕੇ ਅਨੁਸਾਰ ਵੱਲੋਂ ਐਸਾ ਹੁਕਮ ਹੁੰਦਾ ਹੈ। ਇੱਥੇ ਤੱਕ ਮੂਲ ਮੰਤਰ, ਯਾਨੀ ਗੁਰੂ ਘਰ ਦੇ ਵਿੱਚ ਵਾਹਿਗੁਰੂ ਗੁਰਮੰਤਰ ਹੈ। एक ओंकार महामंत्र है, सतनाम प्राप्त दुर्गा मंत्र है, एक ओंकार सतनाम करता पुरुष निर्भव निर्भय अकाल मुक्ति से ऐसे तक मूल मंत्र है, सारा जब दिशा वाला मंत्र यह सारी वाणी मंत्र रूप है। वैसे यह सात संत ओंकार वालों देश होया आप जी ने यूं बहुत सारी कुश्ती करके वापस आने का ख्याल किया, पर इधर सुल्तानपुर के विच एक दिन गुजर गया, दूसरा दिन गुजरिया। भाई बाला रोज ही सवेर के वक्त वही नदी के किनारे आता है, दूसरे दिन आया पर गुरु बाबे के दर्शन ना ही हुए। अब तीसरे दिन भी उसी वेले पहरा देने आया, इशनान आदि किया, वही के किनारे किनारे फिरता है। उधर ओंकार की उस्ती करके गुरु नानक जी वापस आने की विचार करते हैं। कीमत ना बबे हां केवड़े आखा ना साचन का निछार आज उसी करके गुरु जी वापस आने की विचार कर दें। इधर दुनिया का अंधकार दूर करने वास्ते सूरज भगवान ने अपने आप में चढ़ती वालों प्रगट किया, पर दूसरे पासे भाई वाला की देखता है, गुरु नानक जी सारे संसार का अज्ञान जिस अंधकार दूर करने वाले सूरज बैठे दौड़ के चरना प्यार डिगता है, कलेजा उछल उछल दिमाग में चढ़ता है, नेत्रा नहीं जल होकर आप जी के चरण पाता, अर्ज करता गरीब नवाज बिना दसे किथे चले गए। गुरु जी कहेंगे भाई बाला काकी पुत्री कहां करे बकरी खिलाफ न हर जाने, लै गया चले गए भेज आग चल बेबे नानकी उड़ीक रही याद कर। गुरु जी अगे पिछे भाई बाला घर पहुंच गए, बेबे नानकी मिल कह बेबे जी मैनू मेरे ननकार का हुक्म होया सारे संसार के फिर के उन्होंने शांत किया जाए, मेरे नाम ठंडा जल दे के। तो उन्होंने दिनों के गुरु नानक जी दो पुत्र सन, वड्डा श्री चंद छोटे लक्ष्मी दास। कह लगे बेबे जी इन्हों का ख्याल ज्यादा तुम रखियो, मैनू मेरे ननकार का ऐसा ही हुक्म है। हुण आप जी ने जाके मोदी खाने जिंदे जिंदे तोड़ के जो खुशी उत्थे सब लुटा दिता गरीबां, पता लग्या सारे शहर के विच होर दी होर गल हो गई। नवाब दौलत खां भी आया, उसनू कहा कि नवाब साहब हिसाब का प्रोपना कर लो किते होर ना कोई गल बनती है। हिसाब किया गुरु बाबा जी दे ते नवाब वाल 800 तो कुछ ज्यादा रुपए निकलते। तो कहने दसो इन्हों की किया जाए, श्री चंद लक्ष्मी दास दे दिया क्या कुछ होर? गुरु जी कहने नहीं है फकीर इन्ना कह के गुरु जी फकीरी लिबास पहन के आप शमशान टूंगा जा पेंदे हैं। शासन को मौसम सी बसंत का, साढ़े देश के 12 महीने जिथे होंगे उत्थे ਬੰਦਿਆਂ ਦੀ ਗੁਰੂ ਧਵਾਨੀ ਹੈ। ਸੋ ਛੇ ਰੁੱਤਾਂ ਹੁੰਦੀਆਂ ਨੇ, 25 ਮਾਘ ਤੋਂ ਲਾ ਕੇ 25 ਚੇਤ ਤੱਕ, ਜਿਸਨੂੰ ਬਸੰਤ ਦੀ ਰੁੱਤ ਕਹਿੰਦੇ ਨੇ। ਇਹ ਮਾਨਵ ਰੁੱਤਾਂ ਦਾ ਰਾਜਾ ਹੈ। ਇਸ ਰੁੱਤ ਦੇ ਵਿੱਚ ਬਹੁਤ ਸਾਰੀ ਬਨਸਪਤੀ ਖਿੜਦੀ ਹੈ ਅਤੇ ਬਹੁਤ ਸਾਰੀ ਫੁਲਵਾੜੀਆਂ ਕਿਸਮ ਕਿਸਮ ਦੀਆਂ ਖਿੜਦੀਆਂ ਹਨ। ਇਸ ਕਰਕੇ ਇਹਨੂੰ ਰੁੱਤਾਂ ਦਾ ਰਾਜਾ ਕਥਨ ਕੀਤਾ ਹੈ। ਉਹ ਬਸੰਤ ਰੁੱਤ ਸੀ, ਨਾ ਗਰਮੀ ਨਾ ਸਰਦੀ। ਆਪ ਜੀ ਸ਼ਮਸ਼ਾਨ ਭੂਮਿਕਾ 'ਚ ਬੈਠੇ ਹਨ, ਕਈ ਕਈ ਦਿਨ ਸਮਾਧੀ 'ਚ ਬੈਠੇ ਰਹਿੰਦੇ ਹਨ। ਕਿਤੇ ਕਿਤੇ ਕੋਈ ਮੌਜ ਵਿੱਚ ਵੈਰਾਗਮਈ ਸ਼ਬਦ ਵੀ ਉਚਾਰਨ ਕਰ ਦਿੰਦੇ ਹਨ, ਕਿਤੇ ਕਿਤੇ ਇਹ ਲਫ਼ਜ਼ ਵੀ ਕਹਿ ਦਿੰਦੇ, ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਆਪ ਜੀ ਦੇ ਸਹੁਰੇ ਮੂਲ ਚੰਦ ਨੂੰ ਪਤਾ ਲੱਗਾ। ਕਿਸੇ ਨੇ ਜਾ ਕੇ ਕਿਹਾ, ਪਤਾ ਨਹੀਂ 2 ਦਿਨ ਤੇਰਾ ਦਿਮਾਗ ਪਾਣੀ ਵਿੱਚ ਰਿਹਾ ਹੈ, ਸਮਝ ਨਹੀਂ ਪੈਂਦੀ, ਦਿਮਾਗ 'ਚ ਪਾਣੀ ਭਰ ਗਿਆ ਹੈ, ਕੋਈ ਭੂਤਾਂ ਚਿੰਬੜ ਗਿਆ, ਸ਼ਮਸ਼ਾਨ ਭੂਮਿਕਾ 'ਚ ਬੈਠਾ ਹੈ। ਇਹ ਗੱਲ ਸੁਣ ਕੇ ਉਸਨੂੰ ਬੜੀ ਪੈਦਾ ਹੋਈ। ਉਸ ਸਮੇਂ ਦੇ ਵੀ ਸ਼ਾਮਾ ਨਾਮ ਕਰਕੇ ਪੰਡਿਤ ਸਿੰਘ ਥੋੜ੍ਹਾ ਜਿਹਾ ਪੜ੍ਹਿਆ ਵੀ ਸੀ, ਔਰ ਉਹ ਕੁਛ ਟੂਣਾ ਟਾਮਣ ਵੀ ਜਾਣਦਾ ਸੀ। ਉਸਨੂੰ ਨਾਲ ਲੈ ਕੇ ਆਇਆ ਕਿ ਕੁਛ ਦੇਖੀਏ ਕੀ ਕੁਛ ਹੈ। ਜਿਸ ਵਕਤ ਸ਼ਮਸ਼ਾਨ ਭੂਮਿਕਾ 'ਚ ਪਹੁੰਚੇ, ਉਸ ਪੰਡਿਤ ਨੇ ਸ਼ਾਮੇ ਨੇ ਆਪ ਨੂੰ ਕੁਛ ਨੂੰ ਕੁਛ ਵੀ ਸੱਪਾ ਕਰਨਾ ਸ਼ੁਰੂ ਕੀਤਾ। ਪਰ ਗੁਰੂ ਨਾਨਕ ਜੀ ਤਾਂ ਬਾਹੋਸ਼ ਸਨ, ਉਹਨਾਂ ਨੂੰ ਇਹੋ ਜਿਹੀ ਗੱਲ ਥੋੜ੍ਹੀ ਸੀ। ਅਖੀਰ ਉਸਨੇ ਕਹਿਣਾ ਸ਼ੁਰੂ ਕੀਤਾ, ਸਮਝਾਉਣ ਦੀ ਕੋਸ਼ਿਸ਼ ਕੀਤੀ। ਸ਼ਾਮੇ ਨੇ ਦੇਖੋ ਕਹਿਣ ਲੱਗਾ, ਰੱਬ ਨੇ ਕਿਸੇ ਗੱਲ ਦਾ ਘਾਟਾ ਨਹੀਂ ਰੱਖਿਆ, ਬੜੀ ਚੰਗੀ ਸੋਹਣੀ ਨੌਕਰੀ ਹੈ, ਇੱਜ਼ਤ ਹੈ ਸਰਕਾਰ ਵਿੱਚ, 2 ਪੁੱਤਰ ਵੀ ਹਨ, ਧਨ ਪਦਾਰਥ ਦਾ ਘਾਟਾ ਨਹੀਂ, ਰੱਬ ਦੀ ਬੰਦਗੀ ਘਰ ਤੈਅ ਕੀ ਹੋ ਸਕਦੀ ਹੈ, ਕੋਈ ਜ਼ਰੂਰੀ ਨਹੀਂ ਘਰ ਛੱਡ ਕੇ ਭਜਨ ਕੀਤਾ ਜਾਏ, ਇਸ ਦਾ ਹਰੇਕ ਥਾਂ ਕੀਤਾ ਜਾ ਸਕਦਾ। ਪ੍ਰਸਾਦ ਸਿੰਘ ਸ਼ਾਮਾ, ਉਹਨੂੰ ਨਹੀਂ ਸੀ ਪਤਾ ਇਸ ਗੱਲ ਦਾ, ਗੁਰੂ ਨਾਨਕ ਜੀ ਘਰ ਕਿਸ ਵਾਸਤੇ ਛੱਡ ਰਹੇ ਸਨ, ਭਜਨ ਕਰਨ ਵਾਸਤੇ। ਉਹਨੂੰ ਭਜਨ ਦੀ ਕੀ ਅਵਸ਼ਕਤਾ ਸੀ, ਕੀ ਲੋੜ ਸੀ, ਸਾਕਸ਼ਾਤ ਨਿਰੰਕਾਰ ਸਰੂਪ ਸਨ ਉਹ, ਤਾਂ ਸਿਰਫ ਦੁਨੀਆਂ ਦੇ ਫਾਇਦੇ ਵਾਸਤੇ ਥਾਂ ਥਾਂ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਫਿਰ ਕੇ ਦੁਨੀਆਂ ਦਾ ਉਧਾਰ ਕਰਨ ਸੀ, ਇਸ ਵਾਸਤੇ ਯਾਦ ਕਰ ਰਹੇ ਸਨ। ਇਹ ਤੋਂ ਬਿਨਾਂ ਇਹ ਕਾਰਜ ਹੋਣਾ ਨਹੀਂ ਸੀ, ਇਸ ਵਾਸਤੇ ਇਹ ਵੇਸ ਧਾਰਨ ਕੀਤਾ ਸੀ। ਹਾਂ, ਕਿਉਂ ਸਮਝਾਉਣਾ ਸ਼ੁਰੂ ਕੀਤਾ, ਦੇਖੋ ਹੁਣ ਤੁਸੀਂ ਨਿਆਣੇ ਨਹੀਂ, ਸਿਆਣੇ ਹੋ, ਪਰ ਬਾਲਕਿਆਂ ਵਾਲੇ ਨਿਆਣੇ ਵਾਲੇ ਕੰਮ ਨਹੀਂ ਕਰਨੇ ਚਾਹੀਦੇ। ਇਹੋ ਜਿਹੇ ਜਦੋਂ ਬਚਨ ਸ਼ਾਮੇ ਨੇ ਗੁਰੂ ਨਾਨਕ ਜੀ ਨੂੰ ਕਹੇ, ਆਪ ਜੀ ਨੇ ਉਸ ਮੌਕੇ ਬਸੰਤ ਰਾਗ ਦੇ ਸ਼ਬਦ ਦੀਆਂ ਪਹਿਲੀਆਂ 2 ਪੌੜੀਆਂ ਉਸ ਪ੍ਰਥਾ ਹੈ ਇਉਂ ਉਚਾਰਨ ਕੀਤੀਆਂ। ਰਾਜਾ ਬਾਲਕ ਨਗਰੀ ਕਾਚੀ ਮੁਸ਼ਕਾਂ
Thank you.
प्राणपति इधर अग्नि बनाशपत मौली सागर पंडे पाया चंद सूर्य दो घटी पीतर ऐसा ज्ञान न पाया रामता जानिए माई बोलकर सांते लक्ष्मण जाने की मां तन संग्रह क्या सुने न खाया माने बिना ही शेती वासा प्रणत नानक दासन वासा किन तोला किन मासा ये बचन जगों कहे श्यामा मन समझ गया इशारा किया मूल चंद वाल फिक्र की गल ने बई भूतना नहीं चंबड़ा कोई किसी किस्म का खतरे वाली गल नहीं महोश सो चलो उतों उदा चले गए गुरु बाबा जी उसी तरह कई कई दिन समाधि में बैठे रहते हैं देख कितने कितने कोई वैराग नहीं शब्द भी उच्चारण कर देंगे कितने कितने ये लफ्ज भी कह दें ना को हिंदू के ना मुसलमान ये लफ्ज एक काजी ने सुन लिया वो काजी ने आके नवाब दौलत खान के पास शिकायत की कह लगे नवाब साहब आपका मोदी दो दिन पानी में रहा है पता नहीं की कारण हम शमशान भूमिका च बैठा है ये लफ्ज कहता है ना को हिंदू तो ना मुसलमान ना होने हिंदू जलिए टैक्सा के मारे पर साडा इस्लाम का तो हिंदुस्तान बोलबाला है क्योंकि साड़ी चक्रवर्ती हुकूमत है अफगानिस्तान तो ला के आसाम तक साडा ही चक्रवर्ती राज ये बच्चन जदों कहे काजी ने नवाब दौलत खान नवाब अंदरों अंदरी गुरु बाबा जी का मुख श्रद्धालु बन चुका है पर शायद तो डरता चुप जहर नहीं सी करता तो कह लगा काजी साहब कोई कुछ कहे काजी कह नहीं मैं पूछना चाहना मुसलमान कोई क्यों नहीं हिंदू एंड कुछ भुगत नहीं है जजिए टैक्सा ने मारे बेचारे ना वर गई और साड़ी तो चक्रवर्ती हुकूमत है ये गल जदों काजी ने नवाब दौलत खान कही उन्होंने प्रेस किया मजबूर किया उन्हें सोचे चंगा अपने आप ही इन जवाब मिल जाए हाँ उसने अपना आदमी एक नौकर भेजा गुरु नानक जी पास भेजा मेरे वालों बेनती कर प्रार्थना कर एक बार आके दीदार दे नौकर जाता है गुरु नानक जी कहता है आप नवाब साहब याद करते हैं गुरु जी कहते भाई जो मैं नवाब का नौकर स एक बार सद्या सत बार आने तैयार थी पर हूं मैं उसका नौकर नहीं हूं तो मैं किसी अहेजे नवाब का नौकर हूं जिसने अहेजे करोड़ा बनाए खपाए बनाए गति खपाए यानी मैं खुदा का फकीर हाँ रब का फकीर हूं मैं अहेजे नड़े नवाबा के बड़े पातशाह से मैं की लेना मैनु की जरूरत है क्यों ये वचन जो गुरु जी ने उस नौकर कह उसने आके यही लफ्ज गुरु नवाब न कह दिते नवाब जानता सी भी रब का फकीर बेपरवाह जिसन किसी थाने साहस नहीं उसने की नड़े नवाबा के बड़े पातशाह से लेना और पातशाह कुड़िया नाम रखते पातशाह जिसन बख्शे शिव साला नान पातशाह पातशाह बेदर सुनता है जब बंदा संतन अरुणा काम जाने बेपरवाह सुधारण हर के जाकु पाप स्वामी उस समानो ठाकुर तेरो अवरना काम तानी ऐसो अमर मिले को रात रहे रंग गया नहीं रोग शोक दुख जरा मरा हर जन नहीं निपटानी निरपा है कह नानक हर मन रंग हस रंग रोग है चुप भी कर जाए परवाह ना ही किसी तेरी बात सच्चे क्यों गुरु जी ने उसने कहा आगे नवाब उसी तरह कह दिता जानता सी ठीक है जो कुछ कह दुरुस्त है पर फिर उसने नौकर भेजा मेरे वालों बेनती कर भी जिस खुदा के फकीर हो उस खुदा के वास्ते एक दफा आके दीदार नौकर फिर आया आके फिर बेनती की भी आप नवाब साहब ने बार बार बड़ी निम्रता सहित प्रार्थना की बेनती की जिस खुदा के फकीर हो उस खुदा के वास्ते ही आके एक दफा दीदार दे जो खुदा का वास्ता पै गुरु जी उठ खड़े हो चल के आ गए उसे बहुत सारे होर भी बैठे सर आप बड़े सत्कार न हम इशारा किया नवाब ने काजी ने पूछ लो जो कुछ पूछना है काजी कह लगा गुरु नानक जी आप कहते हो ना को हिंदू ना मुसलमान ना हो हिंदू बेचारे जजिए टैक्सन ने मारे इन्हों की अजगुप्त कुछ नहीं है पर साडा इस्लाम का हिंदुस्तान के चक्रवर्ती ਦੀ ਰਾਜ ਮੂੰਹ ਕਰਕੇ ਗੁਰਪਾਲਾ ਗੁਰੂ ਜੀ ਕਹਿਣ ਲੱਗੇ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵਣ। ਦੁਨੀਆਂ ਦੇ ਵਿੱਚ ਜਿਤਨੇ ਧਰਮ ਚੱਲ ਰਹੇ ਹਨ, ਜਿਤਨੇ ਮਜ਼ਹਬ ਚੱਲ ਰਹੇ, ਉਹਨਾਂ ਪ੍ਰਯੋਜਨ ਕੀ ਹੈ? ਅਸੀਂ ਜਿਤਨੇ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮ ਪੁੱਤਰ ਹਨ, ਤੇ ਕੁਛ ਦੇਰ ਵਾਸਤੇ ਮਿਲੀ ਹੋਈ ਹੈ, ਤੇ ਮਾਨੁਖ ਦੇ ਹੀ ਹੋਰ ਜੋਨੀਆਂ ਵਿੱਚੋਂ ਬਾਦਸ਼ਾਹ ਦੇ ਹੀ ਹੈ, ਪ੍ਰਭ ਦੇ ਮਿਲਣ ਵਾਸਤੇ ਖੁੱਲ੍ਹਾ ਗੇਟ ਹੈ, ਖੁੱਲ੍ਹਾ ਦਰਵਾਜ਼ਾ ਹੈ। ਇਸ ਮਾਨੁਖ ਤਨ ਵਿੱਚ ਆ ਕੇ ਜਿਤਨੇ ਧਰਮਿਆਂ ਮਜ਼ਹਬ ਹਨ, ਉਹਨਾਂ ਦਾ ਪ੍ਰਯੋਜਨ ਰੱਬ ਨੂੰ ਮਿਲਾਉਣਾ ਹੈ। ਇਹ ਜੀਵ ਨੂੰ, ਇਹ ਜੀਵ ਬੂੰਦ ਹੈ, ਪਰਮਾਤਮਾ ਸਮੁੰਦਰ ਹੈ, ਉਸ ਵਿੱਚ ਮਿਲਾਉਣ ਦੇ ਵਾਸਤੇ ਸਾਰਾ ਉਦੇਸ਼ ਹੈ। ਇਸ ਦੀਆਂ ਚਾਰ ਮੰਜ਼ਲਾਂ ਰੱਖੀਆਂ ਹਨ, ਮੰਜ਼ਲੇ ਸ਼ਰੀਅਤ, ਮੰਜ਼ਲੇ ਤਰੀਕਤ, ਮੰਜ਼ਲੇ ਮਾਰਫਤ, ਮੰਜ਼ਲੇ ਹਕੀਕਤ। ਚਾਰ ਮੰਜ਼ਲਾਂ ਹਨ, ਜਿਵੇਂ ਸਕੂਲਾਂ ਕਾਲਜਾਂ ਵਿੱਚ ਉਹਨਾਂ ਪ੍ਰਯੋਜਨ ਬੱਚਿਆਂ ਨੂੰ ਵਿੱਦਿਆ ਦੇਣੀ ਹੈ। ਪਹਿਲੇ ਪ੍ਰਾਇਮਰੀ ਹੁੰਦੀ ਹੈ, ਫਿਰ ਮੈਟ੍ਰਿਕ ਹੁੰਦਾ ਹੈ, ਫਿਰ ਬੀ ਏ ਹੁੰਦਾ, ਫਿਰ ਐਮਏ ਹੁੰਦਾ। ਇਸੇ ਤਰ੍ਹਾਂ ਇੱਧਰ ਮੰਜ਼ਲੇ ਸ਼ਰੀਅਤ, ਇਸਨੂੰ ਪ੍ਰਾਇਮਰੀ ਸਮਝੋ, ਇਸ ਪਾਸੇ ਵੀ ਮੰਜ਼ਲੇ ਤਰੀਕਤ ਮੈਟ੍ਰਿਕ ਹੈ, ਮਾਰਫਤ ਬੀ ਏ ਹੈ, ਆ ਹਕੀਕ ਐਮਏ ਹੈ। ਇੱਥੇ ਪਹੁੰਚ ਕੇ ਜੀਵਨ ਇੱਕ ਬਣ ਜਾਂਦੇ ਹੈ। ਸਯੋਂ ਕਰਕੇ ਹੌਲੀ ਹੌਲੀ ਇੱਥੋਂ ਉੱਠ ਕੇ ਜਿਹੜਾ ਆਖਰੀ ਸਟੇਜ ਵਿੱਚ ਪਹੁੰਚ ਗਿਆ ਹੈ, ਉਹਦੀ ਦ੍ਰਿਸ਼ਟੀ ਸਮ ਹੋ ਜਾਂਦੀ ਹੈ, ਸਭ ਦੇ ਵਿੱਚ ਇੱਕ ਰੱਬ ਦੇਖਣ ਲੱਗ ਪੈਂਦਾ ਹੈ। ਉਸਨੂੰ ਹੀ ਅਸਲ ਮਾਇਨੇ ਵਿੱਚ ਮੁਸਲਮਾਨ, ਇਹ ਸ਼ਬਦ ਵਿੱਚ ਇੱਕ ਰਾਮ ਦੇਖਦਾ ਹੈ, ਉਸਨੂੰ ਹੀ ਅਸਲ ਮਾਇਨੇ ਵਿੱਚ ਹਿੰਦੂ ਕਿਹਾ ਜਾਂਦਾ ਹੈ। ਮੰਜ਼ਲੇ ਸ਼ਰੀਅਤ ਕੀ ਹੈ? ਮੰਜ਼ਲੇ ਸ਼ਰੀਅਤ ਇਸਲਾਮ ਦੇ ਵਿੱਚ ਆਪਣੇ ਰਸਮ ਅਦਾ ਕਰਕੇ ਪੰਜ ਨਮਾਜ਼ਾਂ ਪੜ੍ਹਨ ਲੱਗ ਜਾਣਾ, ਇਹ ਮੰਜ਼ਲੇ ਸ਼ਰੀਅਤ ਹੈ। ਉੱਧਰ ਤਿੰਨ ਸੰਧਿਆ ਕਰਨ ਲੱਗ ਪੈਣੀਆਂ, ਮੰਜ਼ਲੇ ਸ਼ਰੀਅਤ ਹੈ। ਸਾਡੇ ਗੁਰੂ ਨਾਨਕ ਕਲਗੀਧਰ ਮਹਾਰਾਜ ਦੇ ਘਰ ਵਿੱਚ ਅੰਮ੍ਰਿਤ ਪਾਨ ਕਰਕੇ ਰਹਿਤਾਂ ਦੇ ਪੁਕਾਰਾਂ ਰਹਿਤਾਂ ਤੋਂ ਬਚਦਾ ਹੋਇਆ ਪੰਜ ਬਾਣੀ ਦਾ ਨਿਯਮ ਹੋ ਜਾਣਾ, ਇਸ ਮਾਰਗ ਦੇ ਚੱਲ ਪੈਣ, ਇਹ ਮੰਜ਼ਲੇ ਸ਼ਰੀਅਤ ਹੈ, ਪ੍ਰਾਇਮਰੀ ਹੈ। ਇੱਥੋਂ ਫਿਰ ਹੌਲੀ ਹੌਲੀ ਅੱਗੇ ਐਸਾ ਚੱਲਣਾ ਹੈ, ਜਦੋਂ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ, ਉਸ ਮੌਕੇ ਅਸਲ ਮਾਇਨੇ ਵਿੱਚ ਮੁਸਲਮਾਨ ਨੇ ਜਦੋਂ ਇੰਨੀ ਗੱਲ ਕਹੀ, ਜੇਕਰ ਤੁਸੀਂ ਸਭ ਦੇ ਵਿੱਚ ਖੁਦਾ ਦੇਖਦੇ ਹੋ, ਬਾਬਾ ਜੀ ਉਸ ਕਾਜ਼ੀ ਨੂੰ ਕਹਿੰਦੇ, ਤਾਂ ਸੱਚਮੁੱਚ ਤੁਸੀਂ ਸਾਰੇ ਮੁਸਲਮਾਨ ਹੋ। ਇਹੋ ਜਿਹੇ ਲੋਕ ਜਿਹੜੇ ਸਾਹਿਬ ਬਹੁਤ ਜਾਣਦੇ ਹੁੰਦੇ, ਉਹਨੂੰ ਤਾਂ ਜਿੰਨੀ ਬਹੁਤੀ ਜਾਣਦੇ ਹੁੰਦੇ। ਉਹ ਕਹਿਣ ਲੱਗਾ, ਤੁਸੀਂ ਤਾਂ ਸਭ ਦੇ ਵਿੱਚ ਇੱਕ ਦੇਖਦੇ ਹੋ ਨਾ, ਚਲੋ ਅੱਜ ਸਾਡਾ ਨਮਾਜ਼ ਦਾ ਦਿਨ ਹੈ, ਜੁਮੇ ਦਾ ਦਿਨ ਹੈ, ਨਵਾਬ ਸਾਹਿਬ ਦੀ ਮਸਜਿਦ ਦੇ ਵਿੱਚ ਨਮਾਜ਼ ਹੋਣੀ ਹੈ, ਬਜ਼ਾਰ ਸਿੰਘ ਤਾਇਦਾਦ ਵਿੱਚ ਬੰਦਿਆਂ ਦਾ ਇਕੱਠ ਹੈ, ਨਮਾਜ਼ ਪੜ੍ਹਨਗੇ, ਤੁਸੀਂ ਵੀ ਚੱਲ ਕੇ ਪੜ੍ਹੋ। ਗੁਰੂ ਜੀ ਕਹਿੰਦਾ, ਹਾਂ ਸਾਡੀ ਨਿਗਾਹ ਵਿੱਚ ਨਮਾਜ਼ ਪੂਜਾ ਪਾਠ ਇੱਕੋ ਹੀ ਹੈ, ਕਿ ਖੁਦਾ ਹੈ ਉਹਦੇ ਨਾਲ ਅੱਡ ਅੱਡ ਰੱਖੇ। ਚਲੋ ਅਸੀਂ ਪੜ੍ਹ ਲੈਂਦੇ, ਉਹਦੇ ਮਿਲਣ ਦੇ ਤਰੀਕੇ, ਉਹਦੀ ਪ੍ਰਸ਼ਸਤ ਪੂਜਾ ਦੇ ਤਰੀਕੇ ਅੱਡ ਅੱਡ ਹਨ, ਹੋਰ ਕੁਛ ਨਹੀਂ, ਬਸ ਇੱਕੋ ਹੀ ਹੈ। ਚਲੋ ਗੁਰੂ ਜੀ ਚਲੇ ਗਏ, ਫਿਰ ਗੋਗਾ ਮੱਚ ਗਿਆ ਸ਼ਹਿਰ ਵਿੱਚ, ਲਓ ਜੀ ਗੁਰੂ ਨਾਨਕ ਜੀ ਤਾਂ ਮੁਸਲਮਾਨ ਬਣਨ ਵਾਸਤੇ ਚੱਲੇ ਨੇ। ਪਰ ਖਬਰ ਪਹੁੰਚੀ, ਆਪ ਜੀ ਦਾ ਭੁਣ ਗਿਆ, ਜੈਰਾਮ ਬੇਬੇ ਨਾਨਕੀ ਨੂੰ ਕਹਿੰਦਾ ਹੈ, ਸੁਣਿਆ ਤੇਰਾ ਭਰਾ ਮੁਸਲਮਾਨ ਬਣਨ ਵਾਸਤੇ ਚੱਲਿਆ। ਬੇਬੇ ਨਾਨਕੀ ਮੁਸਕਰਾ ਕੇ ਕਹਿਣਗੇ, ਅਜੇ ਤੱਕ ਤੁਹਾਨੂੰ ਪਤਾ ਨਹੀਂ ਲੱਗੇ, ਅਜੇ ਤੱਕ ਵਿਸ਼ਵਾਸ ਨਹੀਂ ਆਇਆ, ਕਿੰਨੀ ਦਫ਼ਾ ਦੇਸ਼ ਚ ਕਿਉਂ ਦੇਖੋ, ਨਹੀਂ ਉਹ ਮੁਸਲਮਾਨ ਬਣਨ ਵਾਸਤੇ ਨਹੀਂ ਜਾ ਰਹੇ, ਉਹਨਾਂ ਨੂੰ ਕੋਈ ਸਿੱਖਿਆ ਦੇਣ ਵਾਸਤੇ ਜਾ ਰਹੇ। ਸ਼ਾਮ ਨੂੰ ਪਤਾ ਲੱਗ ਜੂ, ਘਬਰਾਓ ਨਾ, ਅਜੇ ਸ਼ਾਂਤੀ। ਸਾਹਿਬ ਉੱਥੇ ਪਹੁੰਚ ਗਏ, ਨਮਾਜ਼ ਦੀ ਰਸਮ ਅਦਾ ਹੋਈ, ਹੋਣੀ ਸ਼ੁਰੂ ਹੋਈ, ਲੇਕਿਨ ਗੁਰੂ ਨਾਨਕ ਜੀ ਆਰਾਮ ਨਾਲ ਬੈਠੇ ਮੁਸਕਰਾ ਰਹੇ। ਇਹ ਦੇਖ ਜਦੋਂ ਨਮਾਜ਼ ਖਤਮ ਹੋਈ ਤੇ ਫਿਰ ਕਾਜ਼ੀ ਨੇ ਸ਼ਿਕਾਇਤ ਕੀਤੀ, ਕਹਿਣ ਲੱਗਾ, ਨਵਾਬ ਸਾਹਿਬ ਗੁਰੂ ਨਾਨਕ ਜੀ ਵਾਅਦਾ ਕਰਕੇ ਆਏ ਸਨ ਨਮਾਜ਼ ਪੜ੍ਹਨ ਦਾ, ਲੇਕਿਨ ਨਮਾਜ਼ ਵੀ ਸ਼ਰੀਕ ਨਹੀਂ ਹੋਏ। ਸੋ ਨਵਾਬ ਕਹਿਣਾ, ਠੀਕ ਹੈ, ਆਪ ਨੇ ਵਾਅਦਾ ਕੀਤਾ, ਮੇਰੇ ਸਾਹਮਣੇ ਕੀਤਾ ਹੈ, ਪਰ ਆਪ ਸ਼ਰੀਕ ਨਹੀਂ ਹੋਏ। ਗੁਰੂ ਨਾਨਕ ਜੀ ਕਹਿੰਦੇ, ਮੈਂ ਕਿਹਦੇ ਨਾਲ ਸ਼ਰੀਕ ਹੁੰਦਾ, ਕਿਸੇ ਨੇ ਨਮਾਜ਼ ਪੜ੍ਹੀ ਹੈ। ਨਵਾਬ ਕਹਿਣਾ, ਮੇਰੇ ਨਾਲ ਸ਼ਰੀਕ ਹੋਣਾ ਸੀ। ਗੁਰੂ ਜੀ ਕਹਿਣਾ, ਨਵਾਬ ਸਾਹਿਬ ਆਪਨੇ ਖੁਦਾ ਦੀ ਨਮਾਜ਼ ਪੜ੍ਹੀ ਹੈ ਕਿ ਘੋੜਿਆਂ ਦੀ ਪੜ੍ਹੀ ਹੈ? ਆਪਦਾ ਖਿਆਲ ਤਾਂ ਕਾਬਲ ਵਿੱਚ ਘੋੜੇ ਸਰੀਰ ਕਰ ਰਿਹਾ ਸੀ, ਸਰੀਰ ਦੇ ਨਾਲ ਉੱਪਰੋਂ ਜਿਹੜੀ ਤੁਹਾਡੀ ਖੁੱਲ੍ਹੇ ਰਸਮਾਂ ਰਿਵਾਜ਼ ਹੋ ਰਹੇ ਸਨ, ਖਿਆਲ ਜਿਹੜਾ ਰੱਬ ਨਾਲ ਜੋੜਨਾ ਸੀ, ਪਾਠ ਪੂਜਾ ਨਮਾਜ਼ ਆਦਿ ਦਾ ਮਤਲਬ ਆਪਣਾ ਸ਼ੁੱਧ ਆਪਣਾ ਖਿਆਲ ਰੱਬ ਨਾਲ ਜੋੜਨਾ, ਇਹ ਪ੍ਰਯੋਜਨ। ਤੁਹਾਡੇ ਹੀ ਜਿਹੜੀ ਸ਼ੁੱਧ ਸੀ, ਖਿਆਲ ਸੀ, ਮਨ ਸੀ, ਉਹਦਾ ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ, ਨਮਾਜ਼ ਮੈਂ ਕਿਹਦੇ ਨਾਲ ਪੜ੍ਹਦਾ? ਇਹ ਸੁਣ ਕੇ ਨਵਾਬ ਕਹਿਣਾ, ਠੀਕ ਹੈ, ਮੇਰਾ ਖਿਆਲ ਕਾਇਮ ਨਹੀਂ ਸੀ। ਝੱਟ ਕਾਜ਼ੀ ਬੋਲ ਉੱਠਿਆ, ਮੇਰਾ ਸ਼ਾਮਿਲ ਹੁੰਦੇ। ਗੁਰੂ ਜੀ ਕਹਿਣ ਲੱਗੇ, ਕਾਜ਼ੀ ਸਾਹਿਬ ਆਪ ਵੀ ਇਰਾਦਤ ਸੀ, ਤੁਹਾਡਾ ਖਿਆਲ ਰੱਬ ਵਿੱਚ ਨਹੀਂ ਸੀ ਜੁੜਿਆ, ਤੁਹਾਡਾ ਖਿਆਲ ਤਾਂ ਤੁਹਾਡੇ ਘਰ ਦੇ ਅੱਗੇ ਘੋੜੀ ਹੈ, ਉਹਨਾਂ ਸਮੇਂ ਇਹੋ ਜਿਹੇ ਸਵਾਰੀਆਂ ਹੁੰਦੀਆਂ ਸਨ, ਘੋੜੀ ਹੈ, ਉਹਦਾ ਛੋਟਾ ਜਿਹਾ ਬਛੇਰਾ ਹੈ, ਵੱਡਾ ਸਾਰੀ ਉੱਥੇ ਟੋਆ ਹੈ, ਤੁਹਾਡਾ ਖਿਆਲ ਇਹ ਕਲਪਦਾ ਰਿਹਾ ਕਿਤੇ ਬਛੇਰਾ ਟੋਏ ਤਰੀਕੇ ਨਾਲ ਮਰ ਜਾਏ, ਤੁਹਾਡੀ ਨਮਾਜ਼ ਤਾਂ ਇਹ ਸੀ। ਸੋ ਕਾਜ਼ੀ ਵੀ ਚੁੱਪ ਹੋ ਗਿਆ। ਇਹ ਗੱਲ ਸੁਣ ਕੇ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਸਾਡੇ ਗੁਰੂ ਨਾਨਕ ਜੀ ਨੇ ਉਹਨਾਂ ਦੇ ਦਿਲ ਦੀ ਪੁੱਜ ਸਾਧ ਸਿੰਘ ਗੁਰੂ ਨਾਨਕ ਅਰਸ਼ਾਂ ਗੁਰਸ਼ਾਂ ਦਾ ਨਾਲ ਦਿਲ ਦੀ ਪੁੱਜ ਲੈਣੀ, ਇਹ ਕੀ ਗੱਲ ਤੇ ਬਹੁਤ ਮਾਮੂਲੀ ਜੀ ਗੱਲ। ਹਾਂ, ਇਉਂ ਪਰ ਗੁਰੂ ਨਾਨਕ ਜੀ ਨੇ ਇਸ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ। ਉਹਨਾਂ ਨੂੰ ਕਹਿੰਦੇ ਹਨ ਕਾਜ਼ੀ ਸਾਹਿਬ ਨਮਾਜ਼ ਪੜ੍ਹੋ, ਹਾਂ ਨਵਾਬ ਸਾਹਿਬ ਨਮਾਜ਼ ਪੜ੍ਹੋ, ਜਿਹੜੇ ਸੰਧਿਆ ਕਰਦੇ ਸੰਧਿਆ ਕਰੋ, ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹੋ, ਕੀਰਤਨ ਕਰੋ, ਪਰ ਮਨ ਨੂੰ ਇਕਾਗਰ ਕਰਕੇ ਪੜ੍ਹੋ, ਤਦ ਜਾ ਕੇ ਸਫਲਤਾ ਹੁੰਦੀ ਹੈ। ਇਉਂ ਗੁਰੂ ਜੀ ਫਰਮਾਉਂਦੇ ਹਨ। ਦਸ ਕਰੋ ਵਾਹਿਗੁਰੂ ਦਾ ਪਿਆਰਿਓ, ਆਏ ਹੋ ਤੁਮ।
ਸਾਹਿਬ।